ਕੇ ਸਮਝਦਾ ਸੀ ਇੰਜ ਰੱਬ ਮਿਲਦਾ। ਮੈਂ ਕਿਹਾ ਕਬੀਰ ਜੀ ਲਓ ਫਿਰ ਮੇਰੀ ਤੇ ਗੱਲ ਬਣ ਗਈ, ਮੈਂ ਇਹਨਾਂ ਦੋਨਾਂ ਨਾਲੋਂ ਸਹੀ ਹਾਂ। ਤੋ ਕਬੀਰ ਜੀ ਕਹਿਣ ਲੱਗੇ, ਦੋਸਤ ਮੂੰਡ ਮੁਡਾਏ ਜੋ ਸਿੱਧ ਭਾਈ, ਮੁਕਤੀ ਭੇਡ ਨਾ ਗਈਆ ਕਾਈ। ਗੌੜੀ ਕਬੀਰ ਜੀ ਕਹਿਣ ਲੱਗੇ ਜੇ ਕੇਸ ਮੁੰਡਵਾਨ ਦੇ ਨਾਲ ਰੱਬ ਪ੍ਰਾਪਤ ਹੁੰਦਾ ਹੋ ਜਾਵੇ ਤਾਂ ਜਿਤਨੀਆਂ ਭੇਡਾਂ ਨੇ ਨਾ ਜਾਣੇ ਕਿਤਨੀ ਵਾਰੀ ਮੁੰਡੀਆਂ ਜਾਂਦੀਆਂ ਨੇ, ਭੇਡਾਂ ਨੂੰ ਕਿਤਨੀ ਵਾਰੀ ਮੁੰਡਦੇ ਨੇ ਬਈ, ਉਹਨਾਂ ਦਾ ਉਹ ਜਿਹੜੀ ਜਤ ਹੁੰਦੀ ਏ ਲੋਕਾਂ ਦੇ ਕੰਮ ਆ ਸਕੇ। ਤਾਂ ਕਹਿੰਦੇ ਇੱਕ ਕਮਜ਼ੋਰ ਸੀ ਹੀ ਜਿਹੜਾ, ਉਹਨੇ ਕਿਹਾ ਲਓ ਜੀ ਆਪਣੀ ਤਾਂ ਗੱਲ ਬਣੀ, ਆਪਾਂ ਪ੍ਰਭੂ ਦੀ ਪ੍ਰਾਪਤੀ ਵਾਲੇ ਹੋ ਗਏ, ਅਸੀਂ ਆ ਬ੍ਰਹਮਚਾਰੀ, ਅਸੀਂ ਹਾਂ ਜੱਤੀ। ਤੋ ਕਬੀਰ ਜੀ ਕਹਿਣ ਲੱਗੇ, ਨਹੀਂ ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਕਿ ਫਿਰ ਸਾਰੇ ਖੁਸਰੇ ਪ੍ਰਭੂ ਦੀ ਪ੍ਰਾਪਤੀ ਕਰਨ ਵਾਲੇ ਬਣ ਜਾਣ, ਉਹਨਾਂ ਸਾਰਿਆਂ ਨੂੰ ਰੱਬ ਮਿਲ ਜਾਵੇ। ਉਹ ਵਿਚਾਰੇ ਦਰ ਦਰ ਮੰਗਦੇ ਕਿਉਂ ਫਿਰਨ, ਦਰ ਦਰ ਭਟਕਦੇ ਕਿਉਂ ਫਿਰਨ। ਤਾਂ ਸਾਰਿਆਂ ਦੇ ਸਿਰ ਨੀਵੇਂ ਹੋ ਗਏ ਤੇ ਉਹਨਾਂ ਨੇ ਕਿਹਾ, ਕਬੀਰ ਜੀ ਦੱਸੋ ਫਿਰ ਰਾਮ ਕਿਵੇਂ ਮਿਲਦੇ ਨੇ, ਪ੍ਰਭੂ ਕਿਵੇਂ ਪ੍ਰਾਪਤ ਹੁੰਦੇ ਨੇ। ਤੋ ਕਬੀਰ ਜੀ ਕਹਿਣ ਲੱਗੇ, ਕਹਿਤ ਕਬੀਰ ਸੁਨੋ ਨਰ ਭਾਈ, ਰਾਮ ਨਾਮ ਬਿਨ ਕਿਨ ਗਤ ਪਾਈ। ਗੌੜੀ ਕਬੀਰ ਜੀ, ਪ੍ਰਭੂ ਦੇ ਨਾਮ ਤੋਂ ਬਿਨਾਂ ਕਿਸੇ ਮਨੁੱਖ ਨੂੰ ਵੀ ਮੁਕਤੀ ਨਹੀਂ ਪ੍ਰਾਪਤ ਹੁੰਦੀ। ਜਿਹੜਾ ਵੀ ਸਫਲ ਹੁੰਦਾ ਹੈ ਪ੍ਰਭੂ ਦੇ ਸਿਮਰਨ ਦੁਆਰਾ ਸਫਲ ਹੁੰਦਾ। ਤੋ ਸਿੱਖ ਧਰਮ ਦੀ ਵਿਚਾਰਧਾਰਾ ਮੁਤਾਬਿਕ ਬੱਚੀਆਂ ਦਾ ਨੱਕ ਕੰਨ ਛੇਦਿਆ ਨਹੀਂ ਜਾਂਦਾ, ਪਰ ਫਿਰ ਵੀ ਲੋਕ ਇਹ ਕੁਝ ਕਰਦੇ ਨੇ ਔਰ ਇਹ ਚੱਲਦਾ ਹੈ। ਹਜ਼ੂਰ ਕਹਿਣ ਲੱਗੇ, ਜੇ ਕੰਨ ਫੜਵਾਉਣ ਦੇ ਨਾਲ ਪ੍ਰਭੂ ਪ੍ਰਾਪਤ ਹੋ ਜਾਂਦਾ ਹੋਵੇ ਤੇ ਸਭ ਇਸਤਰੀ ਜਾਤੀ ਨੂੰ ਰੱਬ ਪ੍ਰਾਪਤ ਹੋ ਜਾਵੇ। ਧੰਨ ਆਖੋ ਧੰਨ ਗੁਰੂ ਰਾਮਦਾਸ ਸਾਹਿਬ, ਕਰ ਭੇਖ ਨਾ ਪਾਈ ਹੈ, ਹਰ ਬ੍ਰਹਮ ਜੋਗ ਹਰ ਪਾਈ ਹੈ, ਖਾਨੜਾ ਮਹੱਲਾ ਚੌਥਾ। ਹਜ਼ੂਰ ਫਰਮਾਉਂਦੇ ਨੇ ਭੇਖਾਂ ਕਰਕੇ ਨਹੀਂ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਭੇਖ ਕਰਕੇ, ਸੰਨਿਆਸੀ ਬਣ ਕੇ, ਵੈਰਾਗੀ ਬਣ ਕੇ, ਯੋਗੀ ਬਣ ਕੇ, ਤਿਆਗੀ ਬਣ ਕੇ, ਵੈਰਾਗੀ ਬਣ ਕੇ ਨਹੀਂ, ਬਲਕਿ ਰੇ ਮਨ ਇਹ ਬਿਦ ਜੋਗ ਕਮਾਓ, ਸਿੰਘੀ ਸਾਚ ਕਪਟ ਕੰਠਲਾ, ਧਿਆਨ ਵਿਭੂਤ ਜੜਾਓ, ਤਾਤੀ ਗਹੋ ਆਤਮ ਬਸ ਕਰਕੇ, ਪਿਛਾ ਨਾਮ ਆਧਾਰੰ, ਬਾਜੈ ਪਰਮ ਤਾਰ ਸਤ ਹਰ ਕੋ, ਉਪਜੈ ਰਾਗ ਰਸਾਰੰ, ਉਗਜੈ ਤਾਂ ਤਰੰਗ ਰੰਗਤ, ਗਿਆਨ ਗੀਤ ਬੰਧਾਨ, ਚੱਕ ਚੱਕ ਰਹੇ ਦੇਵ ਦਾਨ ਮੁਨ, ਸ਼ਕ ਸ਼ਕ ਵਿਓਮ ਬਿਵਾਨ, ਆਤਮ ਉਪਦੇਸ਼ ਭੇਸ ਸੰਜਮ ਕੋ, ਜਾਪ ਸੋ ਅਜਪਾ ਜਾਪੈ, ਸਦਾ ਰਹੇ ਕੰਚਨ ਸੀ ਕਾਇਆ, ਕਾਲ ਨ ਤਬ ਹੂੰ ਵਿਆਪੈ। ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਦਸਮ ਗ੍ਰੰਥ। ਇਹੋ ਜਿਹਾ ਜੋ ਕਮਾ ਜੇ ਕੁਝ ਕਰਨਾ ਕਰਨਾ ਚਾਹੁੰਦਾ ਹੈ, ਐਸਾ ਯੋਗੀ ਬਣ ਕਿ ਫਿਰ ਮੁੰਦਰਾ ਮੋਨ, ਦਇਆ ਕਰ ਝੋਲੀ, ਪੱਤਰ ਕਾ ਕਰੋ ਵਿਚਾਰ ਰੇ, ਛਿੰਥਾ ਇਹੋ ਤਨ ਸੀਓ ਆਪਣਾ, ਨਾਮ ਕਰੋ ਆਧਾਰ ਰੇ, ਐਸਾ ਜੋਗ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖ ਭੋਗੀ। ਰਾਮ ਕਲੀ ਕਬੀਰ ਜੀ, ਹਾਂ ਇਹ ਭੇਖ ਨੇ ਸਾਰੇ। ਹੇ ਅਕਾਲ ਪੁਰਖ ਵਾਹਿਗੁਰੂ, ਭੇਖਾਂ ਤੋਂ ਰਹਿਤ, ਬਨਾਵਟਾਂ ਤੋਂ ਰਹਿਤ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਆਲੇਖੇ,
ਹੇ ਲੇਖੇ ਤੋਂ ਰਹਿਤ, ਆ ਸਾਰੀ ਚੀਜ਼ ਦੀ ਗਿਣਤੀ ਏ, ਸੰਖ ਦਸ ਸੰਖ ਤੋਂ ਅੱਗੇ ਕਿਹੜੀ ਗਿਣਤੀ ਆਉਂਦੀ ਏ। ਮੈਂ ਤਾਂ ਇਨ੍ਹਾਂ ਹਿਸਾਬੀ ਕਿਤਾਬੀ ਨਹੀਂ ਹਾਂ, ਪਿਆਰ ਸ੍ਰੀ ਵਾਹ, ਅਸੀਂ ਤਾਂ ਉਹਨਾਂ ਵਿਚੋਂ ਹਾਂ ਜਿਹੜੇ ਪੰਜ ਥਾਵਾਂ ਤੇ ਵੀਹ ਵੀਹ ਗਿਣ ਕੇ ਰੱਖ ਲੈਣ ਤੇ ਕੀ ਕਹਿੰਦੇ ਨੇ ਫਿਰ, ਚਾਰ ਲੱਖ ਸ੍ਰੀ ਵਾਹ। ਇਸ ਹਿਸਾਬ ਮੁਤਾਬਿਕ ਪਰ ਸੰਖ ਦਸ ਸੰਖ ਤੋਂ ਬਾਅਦ ਕੀ ਆਵੇਗਾ, ਅਸੰਖ ਅਣਗਿਣਤ। ਦੁਨੀਆਂ ਦੀ ਜਿਤਨੀ ਵੀ ਚੀਜ਼ ਹੈ, ਜਿਤਨੀ ਵੀ ਪ੍ਰਕਿਰਤੀ ਹੈ, ਇਹਦੀ ਗਿਣਤੀ ਏ, ਇਹ ਹਿਸਾਬ ਵਿਚ ਹੈ ਹਰ ਚੀਜ਼ ਦੀ। ਲੇਖ ਹੈ ਬੋਲਣ ਬੋਲਣ, ਲੇਖ ਹੈ ਖਾਣਾ ਖਾਓ, ਲੇਖ ਹੈ ਵਾਟ ਚਲਾਈਆ, ਲੇਖ ਹੈ ਸੁਣ ਵੇਖਾਓ, ਲੇਖ ਹੈ ਸਾਹ ਲਵਾਈ ਹੈ, ਪੜੇ ਕੇ ਪੁੱਛਣ ਜਾਓ, ਸ੍ਰੀ ਰਾਗ ਮਹੱਲਾ ਪਹਿਲਾ। ਹਰ ਚੀਜ਼ ਲੇਖੇ ਵਿਚ ਹੈ, ਸਾਡੇ ਸਵਾਸ ਵੀ ਲੇਖੇ ਵਿਚ ਨੇ, ਜਿਤਨੇ ਇੱਕ ਵਾਹਿਗੁਰੂ ਜੀ ਨੇ ਬਖਸ਼ੇ ਨੇ, ਜਿਸ ਦਿਨ ਉਹ ਪੂਰੇ ਹੋ ਗਏ ਬਸ ਉਸੇ ਤਰ੍ਹਾਂ ਹੀ ਹੈ ਜਿਵੇਂ ਫੋਨ ਕਰੋ, ਜਦੋਂ ਪੈਸੇ ਮੁੱਕ ਜਾਂਦੇ ਨੇ ਫਿਰ ਗੱਲ ਨਹੀਂ ਸੁਣਦੀ, ਹੋਰ ਪਾਓ ਫਿਰ ਗੱਲ ਸੁਣ ਜਾਵੇਗੀ, ਜਾਂ ਦੁਬਾਰਾ ਡਾਇਲ ਕਰੋ ਫਿਰ ਪੈਸੇ ਪਾ ਕੇ। ਠੀਕ ਇਸੇ ਤਰ੍ਹਾਂ ਫੋਨ ਵੀ ਹੈ, ਸਭ ਕੁਝ ਹੈ, ਪਰ ਪੈਸਾ ਖਤਮ ਹੋ ਗਿਆ, ਉਹ ਗੱਲ ਵਿਚੇ ਰੁਕ ਗਈ, ਗੱਲ ਪੂਰੀ ਨਾ ਹੋ ਸਕੀ। ਠੀਕ ਜਦੋਂ ਸਵਾਸ ਪੂਰੇ ਹੋ ਗਏ, ਪੁੱਤਾਂ ਨਾਲ ਗੱਲਾਂ ਕਰਦਿਆਂ ਵੀ ਜ਼ੁਬਾਨ ਰੁਕ ਜਾਵੇਗੀ, ਜਦੋਂ ਸਵਾਸਾਂ ਦੇ ਪੈਸੇ ਖਤਮ ਹੋ ਗਏ, ਬੇਟੀਆਂ ਨਾਲ ਗੱਲਾਂ ਕਰਦਿਆਂ ਗੱਲ ਅਧੂਰੀ ਰਹਿ ਜਾਣੀ ਏ ਤੇ ਜਦੋਂ ਜ਼ਿੰਦਗੀ ਦੀ ਪੂੰਜੀ ਸਮਾਪਤ ਹੋ ਗਈ ਪਤਨੀ ਨਾਲ ਮਿੱਠੀਆਂ ਮਿੱਠੀਆਂ ਪਿਆਰੀਆਂ ਬਾਤਾਂ ਵੀ ਉੱਥੇ ਹੀ ਰੁਕ ਜਾਣੀਆਂ ਨੇ ਕੁਛ ਵੀ ਬਾਤ ਨਹੀਂ ਹੋ ਸਕੇਗੀ ਹਰ ਚੀਜ਼ ਕਿਉਂਕਿ ਲੇਖੇ ਵਿਚ ਹੈ ਨਮਸਤੰ ਅਲੇਖ ਹੈ ਲੇਖੇ ਤੋਂ ਰਹਿਤ ਗਿਣਤੀ ਤੋਂ ਰਹਿਤ ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ
ਨਮਸਤੰ ਅਕਾਏ
ਕਾਏ ਕਾਇਆ ਇਹ ਸਰੀਰ ਹੈ ਇਹ ਸਰੀਰਾਂ ਤੋਂ ਰਹਿਤ ਕਾਇਆ ਦੇਹ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਨੂੰ ਨਮਸਕਾਰ ਹੈ ਥੋੜਾ ਜਿਹਾ ਮੇਰੀ ਤਰਫ ਵੀ ਰੱਖੋ ਜੀ ਲਖੋ ਸ੍ਰੀ ਵਾਹਿਗੁਰੂ ਜੀ ਆ
ਨਮਸਤੰ ਅਜਾਇ
ਇਹ ਜਨਮ ਤੋਂ ਰਹਿਤ ਕਹਿ ਨਹੀਂ ਦਿੰਦੇ ਲੋਕ ਉਹ ਬਈ ਭਰਾ ਮਾਂ ਪਿਓ ਜਾਏ ਭਰਾ ਨੇ ਪਿਆਲਾ ਖੋ ਸ੍ਰੀ ਵਾਹ ਕਿਉਂਕਿ ਬਾਜ ਭਰਾਵਾਂ ਨਾ ਜੋੜੀਆਂ ਜੱਟਾ ਪੁੱਤਾਂ ਬਾਜ ਨਾਨਾ ਇਹਨੂੰ ਕਹਿੰਦੇ ਨੇ ਮਾਂ ਪਿਓ ਜਾਏ ਭਰਾ ਜਾਏ ਦਾ ਮਤਲਬ ਹੈ ਜਨਮ ਲੈਣ ਵਾਲਾ ਇਹ ਜਨਮ ਤੋਂ ਰਹਿਤ ਕਿਸੇ ਮਾਤਾ ਪਿਤਾ ਤੋਂ ਪੈਦਾਇਸ਼ੀ ਤੌਰ ਤੇ ਉਹ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਨਹੀਂ ਹੁੰਦਾ ਜਦੋਂ ਕਿਸੇ ਦੀ ਭਾਵਨਾ ਹੁੰਦੀ ਏ ਤੇ ਸਾਹਮਣੇ ਦਰਸ਼ਨ ਦਿੰਦਾ ਸਾਹਮਣੇ ਆ ਜਾਂਦੇ ਨੇ ਦੀਦਾਰ ਬਖਸ਼ ਕੇ ਕਿਰਤਾਰ ਕਰਦੇ ਨੇ ਪ੍ਰਗਟੇ ਗੋਪਾਲ ਮਹਾਂਦ ਕਹਿ ਮਾਥੇ ਨਾਨਕ ਉਦਰੇ ਤਿੰਨ ਕਹਿ ਸਾਥੇ ਗੌੜੀ ਸੁਖਮਨੀ ਮਹੱਲਾ ਪੰਜਵਾਂ ਹੇ ਜਨਮ ਤੋਂ ਰਹਿਤ ਪੈਦਾ ਹੋਣ ਤੋਂ ਰਹਿਤ ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ ਤੈਨੂੰ ਪ੍ਰਣਾਮ ਹੈ
ਨਮਸਤੰ ਅਗੰਜੇ
ਹੇ ਕੱਟਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਗੰਜ ਕੱਟਣਾ ਹੇ ਕੱਟਣ ਤੋਂ ਰਹਿਤ ਆਪ ਜੀ ਨੂੰ ਨਮਸਕਾਰ ਹੈ
ਨਮਸਤੰ ਅਪੰਜੇ
ਪੰਜੇ ਭੰਨਣ ਤੋਂ ਰਹਿਤ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਭੰਨਣ ਤੋਂ ਰਹਿਤ ਹੈ ਭੰਨਣ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਪ੍ਰਣਾਮ ਹੈ
ਨਮਸਤੰ ਅਨਾਮੇ
ਹੇ ਨਾਮਾ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ ਕਿਤਨੇ ਕ ਨਾਮ ਕਹੀਏ ਜਦੋਂ ਅਸੀਂ ਦੁਨੀਆਂ ਤੇ ਆਏ ਸਾਂ ਸਾਡਾ ਕੋਈ ਨਾਮ ਸੀ ਜੇ ਸੀ ਤਾਂ ਰੱਖਿਆ ਕਿਉਂ ਗਿਆ ਨਾਮ ਇੱਥੇ ਤੇ ਕਹਿੰਦੇ ਨੇ 15 ਦਿਨਾਂ ਦੇ ਅੰਦਰ ਅੰਦਰ ਨਾਮ ਰੱਖਣ ਜੋ ਵੀ ਚਾਹੋ ਰੱਖ ਦਿਓ ਹੁਣ ਤੇ ਸਾਡੇ ਸਿੱਖ ਬੱਚੇ ਬੱਚੀਆਂ ਵੀ ਇਹ ਗੋਰਿਆਂ ਵਾਲੇ ਨਾਮ ਰੱਖਣ ਲੱਗ ਪਏ ਨੇ ਆਪਣੇ ਬੱਚਿਆਂ ਦੇ ਪਿਆਲਾ ਖੋ ਸ੍ਰੀ ਵਾਹ ਔਰ ਬਿਲਕੁਲ ਗੋਰਿਆਂ ਵਾਲੀ ਨਕਲ ਕਰ ਰਹੇ ਨੇ ਪਿਆਲਾ ਖੋ ਸ੍ਰੀ ਵਾਹ ਇਸ ਵਾਸਤੇ ਜਦੋਂ ਅਸੀਂ ਦੁਨੀਆਂ ਤੇ ਆਏ ਸਾਂ ਸਾਡਾ ਕੋਈ ਨਾਮ ਨਹੀਂ ਸੀ ਨਾਮ ਬਾਅਦ ਵਿਚ ਰੱਖੇ ਗਏ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਵੀ ਤੇ ਦੁਨੀਆਂ ਵਾਲਿਆਂ ਨੇ ਰੱਖੇ ਨੇ ਲੋਕਾਂ ਨੇ ਰੱਖੇ ਨੇ ਵੇਦਾਂ ਨੇ ਰੱਖੇ ਨੇ ਕਿਤੇਬਾਂ ਨੇ ਰੱਖੇ ਨੇ ਪੁਰਾਣਾ ਨੇ ਰੱਖੇ ਨੇ ਕੁਰਾਨ ਨੇ ਰੱਖੇ ਨੇ ਧਰਮ ਪੁਸਤਕਾਂ ਨੇ ਰੱਖੇ ਨੇ ਵੱਡੇ ਵੱਡੇ ਮਜ਼ਹਬਾਂ ਦੇ ਆਗੂਆਂ ਨੇ ਉਹਦੇ ਵੱਖਰੇ ਵੱਖਰੇ ਨਾਮ ਰੱਖੇ ਹੋਏ ਨੇ ਵਾਸਤਵ ਵਿਚ ਉਹਦਾ ਕੋਈ ਵੀ ਨਾਮ ਨਹੀਂ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਮਹਾਰਾਜ ਇੱਕ ਮਿਸਾਲ ਦਿੰਦੇ ਹੁੰਦੇ ਸਨ ਸਮਝਾਉਂਦੇ ਆ ਪੜਾਉਣ ਦੇ ਮੌਕੇ ਤੇ ਕਹਿੰਦੇ ਨੇ ਇੱਕ ਵਾਰੀ ਇੱਕ ਜ਼ਿਮੀਦਾਰ ਜੱਟ ਬੂਟ ਉਹ ਹੋਈ ਜਿਹੜੇ ਕਹਿ ਦਿੰਦੇ ਜੀ ਅਸੀਂ ਤਾਂ ਹੋਏ ਜੱਟ ਬੂਟ ਪਿਆਲਾ ਖੋ ਸ੍ਰੀ ਵਾਹ ਤੇ ਇੱਕ ਮਹਾਤਮਾ ਆ ਗਏ ਉਹ ਗੁੜ ਦਾ ਕੰਮ ਕਰ ਰਿਹਾ ਸੀ ਜ਼ਿਮੀਦਾਰ ਉਹਨੇ ਦੇਖਿਆ ਵੀ ਇਹ ਸਾਧੂ ਹੈ ਇਹ ਮਹਾਤਮਾ ਹੈ ਦੌੜ ਕੇ ਗਏ ਆਓ ਬਾਬਾ ਜੀ ਗੁੜ ਖਾਓ ਤੇ ਰਸ ਪੀਓ ਪਰ ਉਹਦੇ ਗੁੜ ਵਿਚ ਉਹਦੇ ਰਸ ਵਿਚ ਉਹਦਾ ਪਿਆਰ ਉਹਦੀ ਭਾਵਨਾ ਤੇ ਨਾਨਾ ਪ੍ਰਕਾਰ ਦੇ ਬਾਕੀ ਰਸਾਂ ਨਾਲੋਂ ਬਿਹਤਰ ਸੀ ਉਹਨਾਂ ਨੇ ਬੇਨਤੀ ਕੀਤੀ ਆਓ ਬਾਬਾ ਜੀ ਗੁੜ ਖਾਓ ਆਓ ਰਸ ਪੀਓ ਮਹਾਤਮਾ ਨੇ ਦੇਖਿਆ ਪਿਆਰ ਬੈਠ ਗਏ ਕੋਈ ਥੋੜਾ ਜਿਹਾ ਰਸ ਪੀਤਾ ਥੋੜਾ ਜਿਹਾ ਗੁੜ ਖਾਧਾ ਤੇ ਕਹਿਣ ਲੱਗੇ ਭਗਤਾ ਬਈ ਬਸ ਤੂੰ ਠੀਕ ਹੈ ਆਪਣਾ ਕਾਰੋਬਾਰ ਕਰਨਾ ਹੈ ਔਰ ਤੇਰੇ ਵਰਗਾ ਹੀ ਸੀ ਧੰਨਾ ਭਗਤ ਜੱਟ ਜ਼ਿਮੀਦਾਰ ਤੇ ਤੂੰ ਹੀ ਕਰਿਆ ਕਰ ਗੋਪਾਲ ਗੋਪਾਲ ਜਪੀ ਕਰ ਜਾਇਆ ਕਰ ਬਸ ਇਹੋ ਹੀ ਮੰਤਰ ਹੈ ਸਭ ਕੁਝ ਇਹੋ ਹੀ ਤੈਨੂੰ ਹੋਰ ਕੁਝ ਕਰਨ ਦੀ ਜ਼ਰੂਰਤ ਨਹੀਂ ਕਹਿਣ ਲੱਗੇ ਮਹਾਤਮਾ ਇਉਂ ਕਹਿ ਕੇ ਚਲੇ ਗਏ ਵੀ ਤੂੰ ਬਸ ਗੋਪਾਲ ਗੋਪਾਲ ਕਹੀ ਜਾਇਆ ਕਰ ਉਹਨੂੰ ਗੋਪਾਲ ਤਾਂ ਭੁੱਲ ਗਿਆ ਤੇ ਸੋਚੀ ਜਾਵੇ ਆਪਣੇ ਮਨ ਵਿਚ ਅਖੀ ਉਹ ਕੀ ਕਹਿੰਦੇ ਸਨ ਗੁੜ ਲਾਲ ਗੁੜ ਲਾਲ ਬਸ ਉਹ ਗੁੜ ਲਾਲ ਜਪਣ ਲੱਗ ਗਿਆ ਗੁੜ ਲਾਲ ਜਪੀ ਜਾਂਦਾ ਹੈ ਪਰ ਗੁੜ ਨਾਲੋਂ ਵੀ ਉਹਦੇ ਮਨ ਵਿਚ ਵਧੀਕ ਪਿਆਰ ਹੈ ਗੁੜ ਨਾਲੋਂ ਵੀ ਮਿੱਠਾ ਹੈ ਉਹਦਾ ਹਿਰਦਾ ਉਹ ਜਪੀ ਜਾਂਦਾ ਹੈ ਗੋਪਾਲ ਗੋਪਾਲ ਤਾਂ ਉਹਨੂੰ ਭੁੱਲ ਗਿਆ ਉਹ ਕਹਿੰਦਾ ਬਸ ਇਹੋ ਹੀ ਠੀਕ ਹੈ ਗੁੜ ਲਾਲ ਉਹਨਾਂ ਨੇ ਗੁੜ ਲਾਲ ਹੀ ਆਖਿਆ ਹੋਣਾ ਗੁੜਜੂ ਖਾ ਰਹੇ ਸਨ ਉਹ ਗੁੜ ਲਾਲ ਜਪੀ ਗਿਆ ایک دن اکال پورخ واہگرو جی نے آ کے عہدے تے نظر کیتی، کرتارت کر دیتا، بخش لیا، نالے گلے لگا کے کہن لگے جیڑے نام ویداں تے کتاباں وچ نہیں نہ آئے، اوئے جٹ بھگتا توں تے میرا نام ہی گڑ لال رکھ دیتا، ہیں گڑ تاں رکھ دیتا توں جٹاں والا نام، تے آ لال جیڑا او بانیاں والا رکھ دیتا، پر تیری او ترلوچن بانیے والی بھگتی نہیں، تیری بھگتی ترلوچن والی ہے، اس کر کے توں میرا نواں نام رکھیا ہے، تیرے تے میرا مت، تیرے تے کرپا، منگ جو کچھ منگ دے۔ انہیں کیا بس گڑ لال جی، پھر انج کریا کرو جدوں کتے تہاڈا دل کرے یا جدوں کدے میں تہانوں یاد کریا کراں نا، بس ادوں آ کے گڑ کھا جایا کرو تے رس پی جایا کرو۔ تو ایوں اس اکال پورخ واہگرو دے نام انگنت نے پر رکھے ہوئے نے لوگاں دے، دھرم پستکاں دے، حضور ورنن کر رہے نے نمستنگ انا میں، ناما تو رہے تکال پورخ واہگرو جی، او دا اپنا تھا ہے پر واسطے وچ او دا کوئی بھی تھا نہیں۔ ایسے بھی لوگ سن جدوں کتے رات کٹن واسطے گئے گرو ارجن صاحب جی، سرحالی دے نزدیک ہی او پنڈ ہے، لوگاں نے کہہ دتا ساڈے کر کے تے سادھواں سنتاں دے رہن واسطے تھوڑے نے، اگے جاؤ اوتھے ہیما بیٹھا ہے، اوتھے تہانوں تھاں مل جاوے گا، اوتھے پہنچ کے رات گزاری۔ حضور مسکرائے وی تے سوچن وی لگے، لو جنہیں سارے آنو تھا دیتا ہے، جے کتے انہیں تھا مانگ لیا ہے تے منوک کیسا ہے، انہوں ایک رات رہن جوگا تھا بھی نہیں دیتا۔ پر ہم چونپڑی وچ بہ کے ہی ٹکیا سی، جت ہے نام جپی ہے پرب پیارے، سے اصل سوئن چوبارے، جت ہے نام نہ جپی ہے میرے گوئندہ، سی نگر اجاڑی جیو، ماج محلہ پنیوہ، ہے تھاما تو رہت واہگرو جیو، آپ جی نو نمشکار ہے۔
نمستنگ اکرمنگ،
یہ کرما تو رہتا کال پورخ واہگرو جیو، آپ جی نو نمشکار ہے۔
نمستنگ اترمنگ،
یہ ترما تو رہتا کال پورخ واہگرو جیو، آپ جی نو نمشکار ہے، پرنام ہے۔
نمستنگ انامنگ،
ناما تو رہتا کال پورخ واہگرو جیو، آپ جی نو نمشکار ہے۔
نمستنگ اتامنگ،
کار تو رہتا کال پورخ واہگرو جیو، آپ جی نو نمشکار ہے۔
نمستنگ اجیتے،
یہ جتن تو رہتا اکال پورخ واہگرو جیو، آپ جی نو نمشکار ہے۔
نمستنگ اپیتے،
پنجاں تتاں تو رہت اکال پورخ واہگرو جیو، آپ جی نو نمشکار ہے۔ پیتے دیوار ہے شریر، جو پنجاں تتاں دی مٹی تو بنیا ہے، شریراں تو پنج تتاں دی مٹی دی دیوار، شریر تو رہتا کال پورخ واہگرو جیو، آپ جی نو نمشکار ہے۔
نمستنگ اباہے،
نمستنگ اباہے، اے اکال پورخ واہگرو، آباہن وکھریاں وکھریاں سواریاں نے دیوتیاں دیاں، اینا ساریاں سواریاں تو بہنا تو رہتا کال پورخ واہگرو جیو، آپ جی نو نمشکار ہے۔
نمستنگ اٹاہے،
چان تو رہت گران تو رہت، اونوں کوئی ٹا نہیں سکدا، جویں وڈے وڈے سونے دے پتھراں دے مکان ٹاہے جاندے نے، ایویں اس اکال پورخ واہگرو نو کوئی ٹا نہیں سکدا، یعنی ناش نہیں کر سکدا، ہے ٹان تو ناش تو رہت واہگرو جیو، آپ جی نو نمشکار ہے۔
نمستنگ انیلے،
ہے نمستنگ انیلے، نیل جس ویلے پاویں کسے بچے دا مکھ چندرما ورگا بھی کیوں نہ سندر ہوئے، پر تھوڑی جی جول دے نال دو انگلاں کدرا لگا دیو، او نیلا جا ہو جاوے گا، یعنی کلنک۔ حضور گرو پرمیشور گرو نانک دیو جی مہاراج دے مکھ تے جدوں بابا کالو جی نے تھپڑ جور دی لگایا تا نیل پہ گئے، بیبے جی نے دوڑ کے بان پکڑ لئی، پہ ہن دوبارہ نہ مارنا، دوسرے پاسے نہ مارنا، پیالنا کھوسری، میرے ویر دے چہرے تے کتے کوئی داغ نہ لگ جاوے، کلنک نہ لگ جاوے۔ نمستنگ نیلے، ہے کلنکاں تو رہت، مہاپرش ارتھ کر دے سن، کلنگ کلنکاں تو رہت اکال پورخ واہگرو، نیل آدک کلنکاں تو رہت، ہے اکال پورخ واہگرو، آپ جی نو نمشکار ہے۔
نمستنگ انادے،
آگ تو رہت اکال پورخ واہگرو جیو، آپ جی نو نمشکار ہے، پرنام ہے۔
نمستنگ اچھیدے،
ہے کٹن تو رہت اکال پورخ واہگرو جیو، آپ جی نو نمشکار ہے۔
نمستنگ آگادے،
ہاں گانا ویچارنا، کہندے نے کونا کونا گا دتا، کونا کونا چھان دتا، ਯਾਨੀ ਖੋਜਿਆ, ਤਲਾਸ਼ ਕੀਤੀ। ਹੇ ਵਿਚਾਰਨ ਤੋਂ ਰਹੇ ਤਾਂ ਅਕਾਲ ਪੁਰਖ ਵਾਹਿਗੁਰੂ, ਤੈਨੂੰ ਕੌਣ ਵਿਚਾਰੇ? ਨਾ ਬੁੱਧੀ ਪਹੁੰਚ ਸਕਦੀ ਏ, ਨਾ ਮਨ ਪਹੁੰਚ ਸਕਦਾ। ਫਿਰ ਤੇਰੀ ਵਿਚਾਰ ਕਿਸ ਤਰ੍ਹਾਂ ਹੋਵੇ? ਹੇ ਵਿਚਾਰਨ ਤੋਂ ਗਾਹਣ, ਵਿਚਾਰਨ ਤੋਂ ਰਹਿਤ ਵਾਹਿਗੁਰੂ ਜੀਓ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰਗ ਅਗੰਜੇ।
ਹੇ ਕੱਟਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀਓ, ਗੰਜ ਆਦਿਕ ਜਿਵੇਂ ਕਈਆਂ ਦੇ ਸਿਰ ਵਿਚ ਬਿਮਾਰੀ ਪੈ ਜਾਂਦੀ ਏ ਤੇ ਉਹਨਾਂ ਦਾ ਸਿਰ ਗੰਜਾ ਹੋ ਜਾਂਦਾ, ਪਿਆਲਾ ਖੋ ਸ੍ਰੀ ਵਾਹ, ਇਹਨਾਂ ਗੰਜਾਂ ਤੋਂ ਵੀ ਤੂੰ ਰਹਿਤ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਅਰੋਗ ਹੈ, ਪਰ ਕੱਟਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰਗ ਅਭੰਜੇ।
ਹੇ ਭੰਨਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰਗ ਉਦਾਰੇ।
ਉਦਾਰ ਹੈ ਉਹ, ਬਹੁਤ ਉਦਾਰ, ਉਹਦੀ ਉਦਾਰਤਾ ਦਾ ਕੋਈ ਵਰਣਨ ਨਹੀਂ ਕੀਤਾ ਜਾ ਸਕਦਾ। ਉਦਾਰ ਉਚਿਤ ਦਾਰੇ ਦਹਰਨ ਵਿਖੰਤੇ ਕਾਲ ਮਲ ਤਰਸਨ ਸੋਈਏ ਮਹੱਲੇ ਦੂਜੇ ਕੇ। ਬੜੇ ਉਦਾਰ ਚਿਤ ਵਾਲੇ ਨੇ, ਕੁਝ ਐਵੇਂ ਵੀ ਪੜਨ ਲੱਗ ਪਏ ਨੇ ਕਿ ਉਦਾਰ ਉੱਚੇ ਉਚਿਤ ਪਿਆਲਾ ਖੋ ਸ੍ਰੀ ਵਾਹ, ਉਦਾਰ ਉਚਿਤ ਦਾਰੇ ਦਹਰਨ, ਉਹ ਬਹੁਤ ਉਦਾਰ ਚਿਤ ਦਾ ਹੈ। ਸ਼ਰਨ ਆਇਆ ਦਾ ਦਰਿਦਰ ਨਿਵਿਰਤ ਕਰ ਦਿੰਦਾ, ਉਹਨੂੰ ਦੇਖ ਕੇ ਸਾਰੇ ਪਾਪ ਥਰ ਥਰਾਣ ਲੱਗ ਪੈਂਦੇ ਨੇ, ਕੰਬਣ ਲੱਗ ਪੈਂਦੇ ਨੇ। ਵਿਖੰਤੇ ਕਲਮਲ ਤਰਸਨ, ਕਲਮਲ ਪਾਪ ਤਰਸਨ, ਡਰ ਜਾਂਦੇ ਨੇ ਕਲ ਤਰਸਨ। ਹਜ਼ੂਰ ਵਰਣਨ ਕਰ ਰਹੇ ਨੇ, ਹੇ ਉਦਾਰ ਅਕਾਲ ਪੁਰਖ ਵਾਹਿਗੁਰੂ ਦਾਤਾਰ, ਉਦਾਰ ਦਾ ਮਤਲਬ ਹੈ ਉਹ ਦਾਤਾ ਜੋ ਕੰਜੂਸ ਨਾ ਹੋਵੇ। ਹੈ ਕੰਜੂਸ ਮੱਖੀ ਚੂਸ ਤੇ ਦਾਤਾ ਹੋ ਹੀ ਨਹੀਂ ਸਕਦਾ, ਉਹ ਤਾਂ ਕਦੇ ਉਦਾਰ ਹੋ ਹੀ ਨਹੀਂ ਸਕਦਾ। ਇੱਕ ਸ਼ੂਮ ਤੇਲ ਲਿਆ ਰਿਹਾ, ਕੌਲੀ ਚ ਤੇਲ ਪਾਇਆ, ਡੁੱਲ ਗਿਆ, ਪਿੰਡਾਂ ਵਿਚ ਇਵੇਂ ਹੀ ਹੁੰਦਾ ਕੰਮ, ਉਹ ਉਥੇ ਆਪਣਾ ਮੂੰਹ ਰਗੜੀ ਜਾਵੇ। ਉਨੀ ਦੇਰ ਨੂੰ ਕੋਈ ਹੋਰ ਆ ਗਿਆ, ਉਹਨੇ ਕਿਹਾ ਇਹ ਕੀ ਕਰਨਾ, ਅਗੇ ਤੇਲ ਲਿਆਂਦਾ ਸੀ, ਡੁੱਲ ਗਿਆ ਹੈ, ਮਿੱਟੀ ਭਾਵੇਂ ਮੂੰਹ ਨੂੰ ਲੱਗ ਜਾਏ ਪਰ ਮੂੰਹ ਥਿੰਦਾ ਤੇ ਹੋ ਜਾਊ। ਇਹੋ ਜਿਹੇ ਵੀ ਸ਼ੂਮ ਹੁੰਦੇ ਨੇ। ਤੋ ਸ਼ੂਮ ਜਿਹੜਾ ਹੈ, ਕੰਜੂਸ ਮਾਈਜ਼ਰ, ਉਹ ਕਦੇ ਦਾਤਾ ਨਹੀਂ ਹੋ ਸਕਦਾ, ਦਾਤਾ ਉਦਾਰ ਹੀ ਹੋ ਸਕਦਾ। ਹੇ ਉਦਾਰ ਦਾਤਾਰ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰਗ ਅਪਾਰੇ।
ਪਾਰ ਅਪਾਰ ਬੇਅੰਤ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰਗ ਸੋ ਏਕ।
ਹਾਂ, ਉਹ ਜੋ ਆਪ ਦਾ ਇੱਕ ਰੂਪ ਹੈ ਨਿਰਗੁਣ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਨੂੰ ਨਮਸਕਾਰ ਹੈ। ਹੇ ਇੱਕ ਸਰੂਪ ਵਾਲੇ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰਗ ਅਨੇਕ।
ਹਾਂ, ਉਹ ਜੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਉਹ ਅਨੇਕਾਂ ਰੂਪਾਂ ਵਾਲਾ ਹੈ। ਉਸ ਅਨੇਕਾਂ ਰੂਪਾਂ ਵਾਲੇ ਹੇ ਵਾਹਿਗੁਰੂ ਜੀਓ, ਆਪ ਜੀ ਨੂੰ ਨਮਸਕਾਰ ਹੈ, ਨਮਸਕਾਰ ਹੈ।
ਨਮਸਤੰਗ ਅਭੂਤੇ।
ਹੇ ਪੰਜਾਂ ਤੱਤਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀਓ, ਰਹਿਤ ਆਪ ਜੀ ਨੂੰ ਨਮਸਕਾਰ ਹੈ। ਹੇ ਪੰਜਾਂ ਤੱਤਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਨੂੰ ਨਮਸਕਾਰ ਹੈ, ਨਮਸਕਾਰ ਹੈ। ਜਿਵੇਂ ਉਧਰ ਵੀ ਤੇ ਇਧਰ ਵੀ ਬਹੁਤ ਸਾਰੇ ਬਾਵੇ ਆ ਕੇ ਮਾਵਾਂ ਮਾਤਾਵਾਂ ਬੀਬੀਆਂ ਬੱਚਿਆਂ ਨੂੰ ਕਹਿੰਦੇ ਨੇ, ਬੀਬੀ ਤੈਨੂੰ ਤੇ ਭੂਤ ਜੰਮੜਿਆ ਹੋਇਆ ਹੈ। ਬਾਬਾ ਜੀ ਫਿਰ ਹੋਵੇਗਾ, ਬਸ 500 ਪਾਉਂਡ ਲੱਗੇਗਾ, ਭੂਤ ਉਤਰ ਜਾਵੇਗਾ। ਤੇ ਲੋਕ ਉਧਰ ਦੇਵੀ ਦਿੰਦੇ ਨੇ, ਪਿਆਲਾ ਖੋ ਸ੍ਰੀ ਵਾਹ, ਦੇਵੀ ਦਿੰਦੇ ਨੇ। ਬਹੁਤ ਬਾਤਾਂ ਸੁਣਨ ਵਿਚ ਆਉਂਦੀਆਂ ਰਹਿੰਦੀਆਂ ਨੇ, ਪਰ ਉਹ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਹ ਇਹਨਾਂ ਭੂਤਾਂ ਤੋਂ ਰਹੇ ਤੇ। ਕੁਝ ਲੋਕ ਇਹ ਵੀ ਕਹਿੰਦੇ ਸਨ, ਜਦੋਂ ਵੇਈ ਨਦੀ ਚੋਂ ਬਾਹਰ ਆ ਕੇ ਬੈਠੇ ਸਨ ਤੇ ਕਈ ਜਾਂਦੇ ਸਨ, ਨਾ ਕੋਈ ਹਿੰਦੂ ਨਾ ਮੁਸਲਮਾਨ, ਤੇ ਕੁਝ ਲੋਕ ਕਹਿਣ ਲੱਗੇ ਇਹਨਾਂ ਨੂੰ ਭੂਤ ਚਿੰਬੜ ਗਿਆ, ਇਹਨਾਂ ਨੂੰ ਭੂਤ ਚਿੰਬੜ ਗਿਆ। ਪਰ ਹਜ਼ੂਰ ਨੇ ਉਹਨਾਂ ਨੂੰ ਸਮਝਾ ਦਿੱਤਾ ਕਿ ਅਸਲ ਵਿਚ ਭੂਤ ਉਹਨਾਂ ਨੂੰ ਚਿੰਬੜਦੇ ਨੇ ਤੇ ਉਹ ਲੋਕ ਖੁਦ ਹੀ ਭੂਤ ਨੇ। ਕੱਲੀ ਅੰਦਰ ਨਾਨਕਾ, ਜਿਨ੍ਹਾਂ ਦਾ ਅਵਤਾਰ ਪੁੱਤ ਜਿਨੂਰਾ, ਧੀ ਜਿਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ, ਵਿਹਾਗੜੇ ਕੀ ਵਾਰ ਮਹੱਲਾ ਪਹਿਲਾ। ਜਿਨੂਰਾ ਦਾ ਅਰਥ ਹੈ ਜਿਨ, ਭੂਤ, ਭੂਤੋਂ ਹੀ ਡਾਢਾ ਵੱਡਾ ਜਬਰਦਸਤ, ਪਿਆਲਾ ਖੋ ਸ੍ਰੀ ਵਾਹ, ਭੂਤਾਂ ਦਾ ਸਰਦਾਰ, ਭੂਤਾਂ ਦਾ ਸਰਦਾਰ। ਉਹ ਕਲਯੁਗ ਦੇ ਵਿਚ ਉਹ ਜੀਵ ਭੂਤ ਨੇ, ਜਿਨ ਨੇ, ਜਿਹੜੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ, ਗੁਰੂ ਤੋਂ ਬੇਮੁਖ ਨੇ। ਇਹਨਾਂ ਚੀਜ਼ਾਂ ਦਾ ਉਹਨਾਂ ਤੇ ਅਸਰ ਹੁੰਦਾ ਜੋ ਗੁਰੂ ਤੋਂ ਦੂਰ, ਪਰਮੇਸ਼ਵਰ ਦੀ ਸਿਫਤ ਸਲਾਹ ਤੋਂ ਦੂਰ ਹੁੰਦੇ ਨੇ। ਹੇ ਪੰਜਾਂ ਤੱਤਾਂ ਤੋਂ, ਭੂਤ ਪ੍ਰੇਤ ਆਦਿਕ ਪੀੜਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਨੂੰ ਨਮਸਕਾਰ ਹੈ।
ਨਮਸਤੰਗ ਅਜੂਪੇ।
ਜੂਪੇ ਜੂਏ ਨੂੰ ਕਹਿੰਦੇ ਨੇ, ਜੂਏ ਤੋਂ ਰਹਿਤ ਭਾਵ ਨਿਸ਼ਕਪਟ, ਨਿਰਸ਼ਲ। ਉਹ ਬਹੁਤ ਅਕਾਲ ਪੁਰਖ ਵਾਹਿਗੁਰੂ ਬਹੁਤ ਨਿਸ਼ਕਪਟ ਹੈ, ਨਿਰਸ਼ਲ ਹੈ, ਬਹੁਤ ਹੀ ਭੋਲਾ ਭਾਲਾ ਹੈ। ਇਸੇ ਕਰਕੇ ਤੇ ਭੋਲੇ ਭਾਅ ਵਾਲਿਆਂ ਨੂੰ ਉਹ ਜਲਦੀ ਮਿਲ ਜਾਂਦਾ, ਜਲਦੀ ਪ੍ਰਾਪਤ ਹੋ ਜਾਂਦਾ। ਪ੍ਰਭ ਮਿਲਿਓ ਸੁਖ ਬਾਲੇ ਭੋਲੇ, ਪ੍ਰਭ ਮਿਲਿਓ ਸੁਖ ਬਾਲੇ ਭੋਲੇ, ਕਾਨੜਾ ਮਹੱਲਾ ਪੰਜਵਾਂ। ਤੇ ਫਿਰ ਕਹਿੰਦੇ ਨੇ ਭੋਲੇ ਭਾਲਿਆਂ ਨੂੰ ਕਿਵੇਂ ਮਿਲਿਆ, ਅਸੀਂ ਆਪੇ ਹੀ ਆ ਗਏ, ਬੁਲਾਇਆ ਹੀ ਨਾ, ਅਚਾਨਕ ਆ ਗਏ। ਸਹਿ ਸੁਭਾਏ ਆਪਨ ਆਏ, ਕਛੂ ਨਾ ਜਾਣੋ ਕਛੂ ਦਿਖਾਏ, ਪ੍ਰਭ ਮਿਲਿਓ ਸੁਖ ਬਾਲੇ ਭੋਲੇ, ਗੁਣਦਾਨ ਪ੍ਰਗਟਿਓ ਇਹ ਚੋਲੇ। ਕਾਨੜਾ ਮਹੱਲਾ ਪੰਜਵਾਂ, ਅਖੇ ਮੇਰੀ ਬੁੱਕਲ ਵਿਚੋਂ ਹੀ ਪ੍ਰਗਟ ਹੋ ਗਿਆ, ਲੁਕਿਆ ਬੈਠਾ ਸੀ ਪਿਆਲਾ ਥੋ ਸ੍ਰੀ ਵਾ। ਇਉਂ ਉਹ ਅਕਾਲ ਪੁਰਖ ਵਾਹਿਗੁਰੂ ਜੂ ਪੇ ਜੂਏ ਤੋਂ ਰਹਿਤ, ਯਾਨੀ ਨਿਰਸ਼ਲ ਛਲ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ। ਮਹਾਨ ਕੋਸ਼ ਜੀ
ਨਮਸਤੰ ਨਰ ਕਰਮੇ,
ਇਹ ਕਰਮਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰ ਭਰਮੇ,
ਇਹ ਪਰਮਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ। ਗੁਰੂ ਨੂੰ ਕਾਹਦਾ ਭੁਲੇਖਾ, ਸੂਰਜ ਵਿਚ ਕਦੇ ਅੰਧੇਰਾ ਦੇਖਿਆ ਨੇ, ਸਿਤਾਰੇ ਚਮਕਦੇ ਨੇ ਉਹਨਾਂ ਵਿਚ ਕਦੇ ਅੰਧੇਰਾ ਨਜ਼ਰ ਆਇਆ ਹੋਵੇ, ਹੋਰ ਤਾਂ ਹੋਰ ਟਿਊਬਾਂ ਚੱਲ ਰਹੀਆਂ ਨੇ ਉਹਨਾਂ ਵਿਚ ਅੰਧੇਰਾ ਨਹੀਂ, ਵਾਹਿਗੁਰੂ ਤੇ ਗਿਆਨ ਸਰੂਪ ਹੈ। ਉਥੇ ਭਰਮ ਤੇ ਭੁਲੇਖਾ ਕਾਹਦਾ, ਇਹ ਭਰਮ ਤੇ ਭੁਲੇਖੇ ਦੇ ਅੰਧੇਰੇ ਉਥੇ ਨਹੀਂ ਹਨ। ਇਸ ਵਾਸਤੇ ਭਰਮਾਂ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰਦੇਸੇ,
ਹੇ ਦੇਸ਼ਾਂ ਤੋਂ ਰਹਿਤ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰਭੇਸੇ,
ਭੇਸਾਂ ਤੋਂ ਭੇਸਾਂ ਤੋਂ ਬਨਾਵਟਾਂ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰ ਕਰਮੇ,
ਹੇ ਕਰਮਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰ ਭਰਮੇ,
ਹੇ ਭਰਮਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ। ਕੋਈ ਗੱਲ ਨੀ, ਦੁਬਾਰਾ ਹੀ ਪੜ੍ਹ ਰਹੇ ਹੋ ਨਾ, ਉਹ ਸਾਡੇ ਵਾਂਗ ਤਾਂ ਨਹੀਂ ਨਾ ਵੀ ਵਿੱਚੋਂ ਛੱਡ ਜਾਣਾ। ਪਿਆਰ ਲੱਖੋ ਸ੍ਰੀ ਵਾਹ ਜੀ।
ਨਮਸਤੰ ਨਰ ਨਰ ਕਾਮੇ,
ਹੇ ਕਾਮਨਾ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ। ਪਰ ਛੱਡ ਗਏ ਹੁਣ, ਛੱਡ ਗਏ। ਪਿਆਰ ਲੱਖੋ ਸ੍ਰੀ ਵਾਹ, ਫਿਰ ਪੜ੍ਹੋ।
ਨਮਸਤੰ ਨਰ ਕਾਮੇ,
ਉੱਥੋਂ ਹੀ ਪੜ੍ਹ ਲਓ ਜਿਹੜੀ ਪੌੜੀ ਵਿੱਚ ਛੱਡੀ।
ਨਮਸਤੰ ਨਰ ਕਰਮੇ,
ਕਰਮਾਂ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰ ਭਰਮੇ,
ਕਰਮਾਂ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰ ਦੇਸੇ,
ਦੇਸ਼ਾਂ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰ ਭੇਸੇ,
ਭੇਸਾਂ ਭੇਖਾਂ ਤੋਂ ਬਨਾਵਟਾਂ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰ ਨਾਮੇ,
ਨਾਮਾਂ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰ ਕਾਮੇ,
ਕਾਮਨਾਵਾਂ ਇੱਛਾਵਾਂ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰ ਦਾਤੇ,
ਨਮਸਤੰ ਨਿਰ ਦਾਤੇ, ਨਾਸ਼ ਤੋਂ ਰਹਿਤ ਦੌੜਨ ਤੋਂ ਰਹਿਤ ਅਕ ਸ਼ੁੱਧ ਸਰੂਪ, ਮਹਾਂਪੁਰਸ਼ ਅਰਥ ਕਰਦੇ ਸਨ ਸ਼ੁੱਧ ਸਰੂਪ, ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਓ ਨਾ ਧਾਤਾਂ ਤੋਂ ਪੰਜ ਤੱਤਾਂ ਤੋਂ ਰਹਿਤ ਮਹਾਨ ਕੋਸ਼, ਇਹ ਅਕਾਲ ਪੁਰਖ ਪੰਜਾਂ ਤੱਤਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਓ ਮਹਾਨ ਕੋਸ਼, ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਓ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ, ਆਪ ਜੀ ਨੂੰ ਨਮਸਕਾਰ ਹੈ, ਆਪ ਜੀ ਨੂੰ ਪ੍ਰਣਾਮ ਹੈ।
ਨਮਸਤੰ ਨਰ ਘਾਟੇ,
ਨਾਸ਼ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਨਰ ਧੂਤੇ,
ਜਿਵੇਂ ਨਮਸਤੰ ਨਿਰ ਧੂਤੇ, ਜਿਵੇਂ ਧੂਰਤਤਾ ਮੂਰਖਤਾ ਹੁੰਦੀ ਏ, ਧੂਰਤਤਾ ਮੂਰਖਤਾ ਤੋਂ ਰਹਿਤ, ਜਿਵੇਂ ਅੱਗ ਜਲਾਂਦੀ ਏ ਧੂੰਆਂ ਨਿਕਲਦਾ ਹੈ, ਇਵੇਂ ਬੁਰਿਆਈਆਂ ਤੇ ਕਾਲ ਦੇ ਧੂੰਏ ਤੋਂ ਰਹਿਤ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਅਭੂਤੇ,
ਅਭੂਤੇ ਅਸਚਰਜ ਰੂਪ ਅਕਾਲ ਪੁਰਖ ਵਾਹਿਗੁਰੂ ਜੀ ਓ ਪੰਜਾਂ ਤੱਤਾਂ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਅਲੋਕੇ,
ਹੇ ਦੇਖਣ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਅਸ਼ੋਕੇ,
ਹੇ ਸ਼ੋਕ ਤੋਂ ਰਹਿਤ, ਹੇ ਸ਼ੋਕ ਤੋਂ ਰਹਿਤ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਪੱਖ ਤੋਂ ਵੀ ਸ਼ੋਕ ਨਹੀਂ, ਜਿਸ ਤੇ ਉਹ ਨਜ਼ਰ ਕਰ ਦੇਵੇ ਉਹਨੂੰ ਵੀ ਸ਼ੋਕ ਤੋਂ ਰਹਿਤ ਕਰ ਦਿੰਦਾ। ਹੇ ਸ਼ੋਕ ਤੋਂ ਰਹਿਤ, ਸੋਗ ਤੋਂ ਰਹਿਤ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵ ਹੈ ਅਕਾਲ ਉਸ ਦਸਮ ਗ੍ਰੰਥ। ਜੇ ਆਪਣੇ ਪਿਆਰਿਆਂ ਨੂੰ ਇਹਨਾਂ ਸ਼ੋਕਾਂ ਤੋਂ ਬਚਾਉਂਦਾ ਹੈ, ਉਹਨੂੰ ਸ਼ੋਕ ਕਿਵੇਂ ਹੋ ਸਕਦਾ ਹੈ। ਹੇ ਸ਼ੋਕ ਤੋਂ ਸੋਗ ਤੋਂ ਰਹਿਤ ਵਾਹਿਗੁਰੂ ਜੀ ਓ ਆਪ ਜੀ ਨੂੰ ਨਮਸਕਾਰ ਹੈ, ਆਪ ਜੀ ਨੂੰ ਪ੍ਰਣਾਮ ਹੈ। ਔਰ ਅਨੇਕਾਂ ਵਾਰੀ ਪ੍ਰਣਾਮ ਅਨੇਕਾਂ ਵਾਰੀ ਨਮਸਕਾਰ ਹੈ ਇੱਥੇ ਸਮਾਪਤ ਕਰੀਏ ਕਿਉਂਕਿ ਸਮਾਂ ਹੋ ਚੁੱਕਾ ਹੈ ਅੱਜ 12 ਪੌੜੀਆਂ ਦਾ ਵਿਚਾਰ ਹੋਇਆ ਅਗਲਾ ਵਿਚਾਰ ਕੱਲ ਵਿਚਾਰਾਂਗੇ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ ਗੁਰੂ ਕੀ ਬਾਣੀ ਅਗਮਾਗਾਦ ਬੋਧ ਹੈ ਜਿਤਨੀ ਕੁ ਬਖਸ਼ਿਸ਼ ਸਤਿਗੁਰੂ ਜੀ ਅਤੇ ਸਤਿਗੁਰੂ ਜੀ ਦੀਆਂ ਆਪ ਸੰਗਤਾਂ ਕਰਦੇ ਹੋ ਉਹਨਾਂ ਕੁ ਵਿਚਾਰ ਆਪ ਜੀ ਦੇ ਕਦਮਾਂ ਵਿਚ ਭੇਟ ਕਰ ਦਿੱਤਾ ਜਾਂਦਾ ਅਣਗਿਣਤ ਪੁੱਲਾਂ ਹੋਈਆਂ ਨੇ ਆਪ ਜੀ ਨੇ ਖਿਮਾ ਬਖਸ਼ਿਸ਼ ਕਰਨੀ ਆਪ ਸਾਰੀਆਂ ਸੰਗਤਾਂ ਹੀ ਵਿਦਵਾਨ ਹੋ ਸੁਗੜ ਸੁਜਾਨ ਹੋ ਪਰ ਆਪ ਦੇ ਵਿਚਰਮਿਆਨ ਦੋ ਪ੍ਰਸਿੱਧ ਮਹਾਨ ਵਿਦਵਾਨ ਸ਼ਖਸੀਅਤਾਂ ਔਰ ਮਹਾਂਪੁਰਸ਼ਾਂ ਦੇ ਪਰਿਵਾਰ ਦੇ ਨੌ ਨਿਹਾਲ ਔਰ ਉਨ੍ਹਾਂ ਤੋਂ ਵਰਸਾਏ ਹੋਏ ਵਿਦਿਆਰਥੀ ਅਣਗਿਣਤ ਬੈਠੇ ਹੋਏ ਨੇ ਉਨ੍ਹਾਂ ਦੇ ਦਰਮਿਆਨ ਮੇਰਾ ਕੁਝ ਕਹਿਣਾ ਤੇ ਬਹੁਤ ਛੋਟਾ ਹੈ ਬਹੁਤ ਤੁੱਛ ਹੈ ਆਪ ਜੀ ਦੀ ਵਡਿਆਈ ਏ ਆਪ ਨੇ ਨਿਵਾਜਿਆ ਹੈ ਇਸੇ ਤਰ੍ਹਾਂ ਨਿਵਾਜਦੇ ਰਹਿਣਾ ਸੰਗਤਾਂ ਵੱਲੋਂ ਕਥਾ ਵਿਚਾਰ ਸੰਬੰਧੀ ਬਿਨ ਸੇਵਾ ਆਈਏ ਸੱਚੇ ਪਾਤਸ਼ਾਹ ਸਰਬੱਤ ਦੀ ਕਾਲਨਾ ਥਾਂ ਪਾਣ
ਨਮਸਤੰ ਦਰਤੂਤੇ
ਨਮਸਤੰ ਆਪੂਤੇ ਨਮਸਤੰ ਆਲੋਕੇ ਨਮਸਤੰ ਅਸੋਕੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਪਸ਼ੂ ਦਾ ਮੁੱਲ ਤਾਂ ਹੋਇਆ 200-400 ਜਾਂ 1000 ਅੱਜ ਦੇ ਹਿਸਾਬ ਨਾਲ ਜ਼ਿਆਦਾ ਵੀ ਬਣ ਜਾਂਦਾ ਹੈ ਹੁਣ ਮੁੰਡੇ ਕੁੜੀਆਂ ਵੀ ਮੰਡੀਆਂ ਤੇ ਵਿਕਣ ਲੱਗ ਪਈਆਂ ਐਸੀ ਹਾਲਤ ਹੋ ਗਈ ਹੈ ਸੋ ਸਤਿਗੁਰੂ ਗਰੀਬ ਨਿਵਾਜ ਜੀ ਕਹਿੰਦੇ ਹਨ ਇਹ ਗੁਰੂ ਗਰੀਬ ਨਿਵਾਜ ਜੀ ਨੇ ਰਹਿ ਰਾਜ ਸਾਹਿਬ ਦਾ ਪਾਠ ਸੰਪੂਰਨ ਕੀਤਾ ਤੇ ਗੁਰੂ ਅੰਗਦ ਦੇਵ ਜੀ ਨੂੰ ਸੁਣ ਸਮਾਧੀਆਂ ਦੇ ਦਰਸ਼ਨਾਂ ਦੁਆਰਾ ਇਹ ਖਾਲਸਾ ਜੀ ਸਾਰਾ ਸੀਨ ਵਿਖਾਇਆ ਹੈ ਇਸ ਵਾਸਤੇ ਰਹਿਰਾਜ ਸਾਹਿਬ ਦਾ ਜਿਹੜਾ ਪਾਠ ਹੈ ਇਹ ਨਿਤਾ ਪ੍ਰਤੀ ਕਰਨ ਹਰ ਸਿੱਖ ਵਾਸਤੇ ਬੜਾ ਭਾਰੀ ਜ਼ਰੂਰੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸੱਚਖੰਡ ਵਿਚ ਥਾਂ ਬਖਸ਼ ਦੇਣ ਅੰਤ ਜਿਹੜਾ ਰਹਿਰਾਜ ਸਾਹਿਬ ਦਾ ਨਿਤਨੇਮੀ ਹੋਵੇ
ਸੋਹਿਲਾ ਰਾਹ ਗੌੜੀ ਦੀਪਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਸੋਹਿਲਾ ਬਾਣੀ ਦਾ ਨਾਮ ਹੈ ਸੋ ਕੀਰਤਨ ਸੋਹਿਲਾ ਇਸ ਨੂੰ ਕਿਹਾ ਜਾਂਦਾ ਹੈ ਜੈ ਕਰ ਕੀਰਤ ਆਖੀ ਹੈ ਜੋ ਸੰਗਤੀ ਆਉਂਦੀ ਹੈ ਭਾਈ ਬਾਬਾ ਮਨੀ ਸਿੰਘ ਸਾਹਿਬ ਜੀ ਨੇ ਜਿਸ ਵੇਲੇ ਪੰਜ ਗ੍ਰੰਥੀ ਲਿਖੀ ਹੈ ਤੇ ਕੀਰਤ ਸ਼ਬਦ ਤੋਂ ਕੀਰਤਨ ਸੋਹਿਲਾ ਨਾਮ ਰੱਖਿਆ ਪਰ ਸਤਿਗੁਰੂ ਨੇ ਇਸ ਦਾ ਨਾਮ ਗੁਰਬਾਣੀ ਵਿਚ ਸੋਹਿਲਾ ਰੱਖਿਆ ਦਰਜ ਕੀਤਾ ਇਸ ਪਵਿੱਤਰ ਬਾਣੀ ਦਾ ਬੜਾ ਭਾਰੀ ਮਹੱਤਵ ਹੈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਰਤਾਰਪੁਰ ਸਾਹਿਬ ਵਿਚ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ ਇਕ ਦਿਨ ਸਮਾਂ ਆਇਆ ਸਤਿਗੁਰੂ ਜੀ ਬਰਾਜੇ ਹੋਏ ਹੈ ਗੁਰੂ ਅੰਗਦ ਦੇਵ ਸਤਿਗੁਰੂ ਜੀ ਚਰਨ ਚਾਪੀ ਕਰਕੇ ਥਕਾਵਟ ਲਾ ਰਹੇ ਹਨ ਸੇਵਾ ਵਿਚ ਲੱਗੇ ਹੋਏ ਹਨ ਸੋ ਸੇਵਾ ਕਰਦਿਆਂ ਨੇ ਸਤਿਗੁਰੂ ਜੀ ਚਰਨਾਂ ਵੱਲ ਜਿਸ ਵੇਲੇ ਤੱਕਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਲੱਤਾਂ ਦੇ ਵਿਚੋਂ ਪਿੰਜਣੀਆਂ ਦੇ ਵਿਚੋਂ ਤੇ ਚਰਨਾਂ ਦੇ ਵਿਚੋਂ ਖੂਨ ਸਿਮ ਰਿਹਾ ਹੈ ਵੇਖ ਕਰਕੇ ਮਹਾਰਾਜ ਬਹੁਤ ਹੈਰਾਨ ਹੋਏ ਜਿਸ ਵੇਲੇ ਸਤਿਗੁਰੂ ਜੀ ਸਾਵਧਾਨ ਹੋਏ ਗੁਰੂ ਅੰਗਦ ਦੇਵ ਜੀ ਨੇ ਪੁੱਛਿਆ ਕਿ ਮਹਾਰਾਜ ਇਹ ਕੀ ਕਾਰਨ ਹੈ ਕਿ ਆਪ ਜੀ ਬਰਾਜੇ ਹੋਏ ਹੋ ਇਹ ਲੱਤਾਂ ਦੇ ਵਿਚੋਂ ਖੂਨ ਕਿਉਂ ਸਿਮ ਰਿਹਾ ਮਹਾਰਾਜ ਕਹਿਣ ਲੱਗੇ ਭਾਈ ਬਾਹਰ ਇਕ ਪ੍ਰੇਮੀ ਬੱਕਰੀਆਂ ਚਾਰ ਰਿਹਾ ਉਹਨੂੰ ਸਾਡੇ ਪਾਸ ਬੁਲਾ ਕੇ ਲਿਆਓ ਉਹਨੂੰ ਪਾਸ ਬੁਲਾ ਕੇ ਲਿਆਂਦਾ ਉਸ ਨੂੰ ਕਿਹਾ ਕਿ ਗੁਰਮੁਖ ਤੂੰ ਸੋਹਲੇ ਦਾ ਪਾਠ ਕਰਦਾ ਸੀ ਜਿਹੜਾ ਪ੍ਰੇਮੀ ਸੋਹਲੇ ਦਾ ਪਾਠ ਬਹੁਤ ਇਕਾਗਰਤਾ ਨਾਲ ਕਰਦਾ ਅਸੀਂ ਅੱਠੇ ਪੈਰ ਉਹਦੇ ਨਾਲ ਰਹਿੰਦੇ ਹਾਂ ਤੂੰ ਬਹੁਤਾ ਮਗਨ ਹੋ ਕੇ ਪਾਠ ਕਰ ਰਿਹਾ ਸੀ ਜਿਹੜੀਆਂ ਸੂਲਾਂ ਕੰਡੇ ਤੇਰੇ ਵੱਜਣੇ ਸੀ ਉਹ ਤੇਰੇ ਦੁੱਖ ਦੀ ਨਿਵਿਰਤੀ ਕਰਨ ਵਾਸਤੇ ਤੇਰਾ ਆਨੰਦ ਪ੍ਰੇਮ ਵੇਖ ਕੇ ਤੇਰੇ ਪ੍ਰੇਮ ਦੇ ਵਸੀਕਾਰ ਹੋ ਕੇ ਅਸੀਂ ਤੇਰੇ ਨਾਲ ਰਹੇ ਹਾਂ ਉਹ ਸੂਲਾਂ ਦਾ ਦੁੱਖ ਅਸੀਂ ਆਪਣੇ ਸਰੀਰ ਤੇ ਸਹਾਰਿਆ ਅੱਗੇ ਵਾਸਤੇ ਕੀਰਤਨ ਸੋਹਲੇ ਦਾ ਪਾਠ ਤੂੰ ਵਿਚਰ ਕੇ ਨਹੀਂ ਕਰਨਾ ਸ਼ਾਮ ਨੂੰ ਪੈਣ ਲੱਗਿਆ ਪੰਜ ਇਸ਼ਨਾਨਾਂ ਕਰਕੇ ਇਕਾਗਰਤਾ ਨਾਲ ਇਹ ਕੀਰਤਨ ਸੋਹਲੇ ਦਾ ਪਾਠ ਕਰਨਾ ਜਿਹੜਾ ਵੀ ਕੋਈ ਪ੍ਰੇਮੀ ਇਕਾਗਰਤਾ ਸਹਿਤ ਬੈਠ ਕੇ ਸਾਵਧਾਨ ਹੋ ਕੇ ਪਾਠ ਕਰੇਗਾ ਅਸੀਂ ਭਾਈ ਉਹਦੇ ਅਠੇ ਉਹਦੇ ਹਰ ਵੇਲੇ ਪਾਠ ਰਿਹਾ ਕਰਾਂਗੇ
ਨਮਸਤੰ ਨਰਤਾਪੇ ਨਮਸਤੰ ਅਥਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਆਗਾਹੇ ਨਮਸਤੰ ਆਬਾਹੇ ਨਮਸਤੰ ਤਰਵਰਗੇ ਨਮਸਤੰ ਅਸਰਗੇ ਨ ਨਮਸਤੰ ਨਰਤਾਪੇ ਨਮਸਤੰ ਆਥਾਪੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ, ਸਾਹਿਬੇ ਜਮਾਲ, ਪੀਰਾਨ ਪੀਰ, ਮੀਰਾਨ ਮੀਰ, ਸਰਵਰੇ ਕਾਇਨਾਤ, ਕੁਲ ਆਲਮ ਦੇ ਸੁਲਤਾਨ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ ਦੇ ਸਮਰੱਥ ਸਾਹਿਬ, ਪਾਰ ਬ੍ਰਹਮ, ਗੁਰੂ ਪਰਮੇਸ਼ਵਰ, ਤਨ ਤਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਸਰੂਪ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦੇ ਅੰਮ੍ਰਿਤ ਰਸ ਭਰਪੂਰ ਸ਼ਬਦ ਕੀਰਤਨ ਆਪ ਜੀ ਨੇ ਸ੍ਰੀ ਦਸ਼ਮੇਸ਼ ਪਿਤਾ ਜੀ ਦੇ ਹਜ਼ੂਰੀ ਕੀਰਤਨੀਆਂ ਪਾਸੋਂ ਅੰਮ੍ਰਿਤ ਰੂਪ ਸ਼ਬਦ ਕੀਰਤਨ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਸ੍ਰੀ ਦਸ਼ਮੇਸ਼ ਪਿਤਾ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਜਮਨਾ ਨਦੀ ਦੇ ਕਿਨਾਰੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ, ਅਕਾਲ ਪੁਰਖ ਵਾਹਿਗੁਰੂ ਜੀ ਦੀ ਸਲਾਹ, ਆਪਣੇ ਮਾਲਕ ਦੀ ਵਡਿਆਈ, ਆਪਣੇ ਸਾਹਿਬ ਦਾ ਜਸ ਗਾਇਨ ਕਰ ਰਹੇ ਹਨ। ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਉਹਨਾਂ ਮਨੁੱਖੀ ਸਰੀਰਕ ਅਤੇ ਮਾਨਸਿਕ ਕਮਜ਼ੋਰੀਆਂ ਵੱਲ ਇਸ਼ਾਰਾ ਕਰ ਰਹੇ ਨੇ, ਜੋ ਮਨੁੱਖ ਦੇ ਸਰੀਰ ਨਾਲ, ਮਨੁੱਖ ਦੇ ਜੀਵਨ ਨਾਲ ਸੰਬੰਧਿਤ ਨੇ। ਪਰ ਇਨ੍ਹਾਂ ਕਮਜ਼ੋਰੀਆਂ ਦਾ ਮਨੁੱਖ ਦੇ ਮਨ ਦੇ ਨਾਲ ਵੀ ਸੰਬੰਧ ਹੈ। ਕਈ ਵਾਰੀ ਗਰਮੀ ਦੇ ਕਾਰਨ ਤੇ ਬਹੁਤੀ ਵਾਰੀ ਸਰਦੀ ਲੱਗਣ ਦੇ ਕਾਰਨ ਮਨੁੱਖ ਦੇ ਸਰੀਰ ਨੂੰ ਬੁਖਾਰ ਹੋ ਜਾਂਦਾ ਹੈ, ਸਰੀਰ ਨੂੰ ਤਾਪ ਚੜ੍ਹ ਜਾਂਦਾ ਹੈ। ਕਈ ਵਾਰੀ ਗਰਮੀ ਵਿੱਚ ਵੀ ਸਰੀਰ ਉਸ ਤਾਪ ਨਾਲ ਕੰਬਣ ਲੱਗ ਜਾਂਦਾ ਹੈ, ਤੇ ਸਰਦੀ ਵਿੱਚ ਵੀ ਬਹੁਤ ਪਸੀਨਾ ਆਉਂਦਾ ਹੈ। ਇਸ ਤਾਪ ਦਾ ਇਲਾਜ ਵੀ ਹੈ, ਦਵਾਈਆਂ ਵੀ ਹਨ, ਔਸ਼ਧੀਆਂ ਵਰਤੀਏ ਤੇ ਸਰੀਰ ਦਾ ਬੁਖਾਰ ਟੁੱਟ ਜਾਂਦਾ ਹੈ। ਪਰ ਇਸ ਬੁਖਾਰ ਦੇ ਰੰਗ ਰੂਪ ਬਹੁਤ ਸਾਰੇ ਜ਼ਿਆਦਾ ਨੇ। ਇਸ ਬੁਖਾਰ ਦੀ ਭਾਵੇਂ ਕਿਤਨੀ ਵੀ ਬਹੁਗਿਣਤੀ ਹੈ, ਫਿਰ ਵੀ ਇਹਦਾ ਇਲਾਜ, ਪਰ ਜਿਹੜੀ ਬਿਮਾਰੀ, ਜਿਹੜਾ ਬੁਖਾਰ ਮਨੁੱਖ ਦੇ ਮਨ ਨੂੰ ਹੁੰਦਾ, ਉਹਦਾ ਇਲਾਜ ਵੈਦਾਂ ਪਾਸ ਨਹੀਂ, ਯੂਨਾਨੀ ਹਕੀਮਾਂ ਪਾਸ ਵੀ ਨਹੀਂ, ਤੇ ਨਾ ਹੀ ਇਸ ਦਾ ਇਲਾਜ ਅੱਜ ਦੇ ਡਾਕਟਰਸ ਲੋਕ ਕਰ ਸਕਦੇ ਨੇ। ਵਿਸ਼ੇਸ਼ ਤੌਰ ਤੇ ਇਹ ਬੁਖਾਰ ਆਦਿ ਵਿਆਧੀ ਉਪਾਧੀ ਅਧਿਆਤਮਕ ਅਧਿਦੈਵ ਅਧਿਭੂਤ ਗਿਣੇ ਜਾਂਦੇ ਨੇ। ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਨ ਸਾਧਾਰਨ ਆਮ ਲੋਕਾਂ ਨਾਲੋਂ ਵਿਦਵਾਨਾਂ ਨੂੰ, ਜਿਨ੍ਹਾਂ ਵਿਚ ਕਥਾਕਾਰ ਵੀ ਆ ਜਾਂਦੇ ਨੇ, ਪੰਡਿਤ ਵੀ ਆ ਜਾਂਦੇ ਨੇ, ਹੋਰ ਗੁਣੀ ਜਨ ਵੀ ਆ ਜਾਂਦੇ ਨੇ। ਹਾਂ, ਇਹ ਬੁਖਾਰ, ਇਹ ਸਰੀਰਕ ਤੇ ਮਾਨਸਿਕ ਬਿਮਾਰੀਆਂ ਆਮ ਲੋਕਾਂ ਨੂੰ ਤਾਂ ਹਨ ਹੀ, ਪਰ ਇਹਨਾਂ ਤੋਂ ਵੱਡੇ ਵੱਡੇ ਪੰਡਿਤ, ਵੱਡੇ ਵੱਡੇ ਪੁਰੋਹਿਤ, ਵੱਡੇ ਵੱਡੇ ਵਿਦਵਾਨ ਵੀ ਛੁਟਕਾਰਾ ਨਹੀਂ ਪ੍ਰਾਪਤ ਕਰ ਸਕਦੇ, ਬਲਕਿ ਇਹਨਾਂ ਬਿਮਾਰੀਆਂ ਦਾ ਇਹਨਾਂ ਲੋਕਾਂ ਤੇ ਕੁਝ ਜ਼ਿਆਦਾ ਪ੍ਰਭਾਵ ਹੁੰਦਾ। ਵਿਦਵਾਨ ਲੋਕਾਂ ਨੂੰ ਜੋ ਬੁਖਾਰ ਹੁੰਦੇ ਨੇ, ਉਹਨਾਂ ਦੇ ਸ਼ਬਦਾਂ ਵਿਚ ਉਹਨਾਂ ਦਾ ਵਿਚਾਰ ਕੁਝ ਇਸ ਪ੍ਰਕਾਰ ਦਾ ਹੈ ਕਿ ਵਿਦਿਆ ਮੈਨੂੰ ਭੁੱਲ ਨਾ ਜਾਵੇ। ਵਿਦਵਾਨ ਨੂੰ ਹਮੇਸ਼ਾ ਇਹ ਤਾਪ ਬੁਖਾਰ ਚੜਿਆ ਰਹਿੰਦਾ, ਮੇਰੀ ਵਿਦਿਆ ਨਾ ਭੁੱਲ ਜਾਵੇ, ਕਿਉਂਕਿ ਇਹ ਤੇ ਪ੍ਰਭੂ ਦੀ ਦਾਤ ਹੈ। ਜਿਹੜਾ ਦਿੰਦਾ ਹੈ ਉਹ ਬਹੁਤੀ ਵਾਰੀ ਵਾਪਸ ਵੀ ਲੈ ਲੈਣਾ। ਤਾਂ ਤੇ ਵਿਦਵਾਨ ਨੂੰ ਇਹ ਵੀ ਚਿੰਤਾ ਹੈ, ਇਹ ਵੀ ਬੁਖਾਰ ਹੈ, ਵਿਦਿਆ ਭੁੱਲ ਨਾ ਜਾਵੇ। ਵਿਦਵਾਨ ਨੂੰ ਇਹ ਵੀ ਬੁਖਾਰ ਹੈ ਕਿ ਉਹ ਬਹੁਤੀ ਵਿਦਿਆ ਪੜ੍ਹੇ ਤਾਂ ਜੋ ਲੋਕਾਂ ਨੂੰ ਉਹ ਆਸਾਨੀ ਨਾਲ ਜਿੱਤ ਸਕੇ। ਵਿਦਵਾਨ ਨੂੰ ਇਹ ਵੀ ਬੁਖਾਰ ਰਹਿੰਦਾ ਹੈ ਕਿ ਕਿਸੇ ਸ਼ਰੋਤਾ ਉਹਦਾ ਅਪਮਾਨ ਨਾ ਕਰ ਦੇਵੇ, ਉਹਦੇ ਸਾਹਮਣੇ ਕੋਈ ਬਾਤ ਨਾ ਕਹਿ ਦੇਵੇ। ਭਾਈ ਮਨੀ ਸਿੰਘ ਜੀ ਦੇ ਵਿਚਾਰ ਮੁਤਾਬਿਕ ਸਿੱਖਾਂ ਵਿਚ ਇਕ ਪਰੰਪਰਾ ਸੀ ਗੋਸ਼ਟੀ ਦੀ, ਵਿਚਾਰਧਾਰਾ ਦੀ, ਆਪਸ ਵਿਚ ਮਿਲਣਾ, ਬੈਠਣਾ, ਗੁਰਮਤ ਦੀਆਂ ਵਿਚਾਰਾਂ ਦੀ ਸਾਂਝ ਕਰਨੀ। ਸਾਂਝ ਕਰੀ ਜੈ ਗੁਣ ਹੈ ਕੇਰੀ, ਛੋੜ ਅਵਗਣ ਚੱਲੀ ਹੈ, ਸੂਹੀ ਛੰਤ ਮਹੱਲਾ ਪਹਿਲਾ। ਹਾਂ, ਗੋਸ਼ਟ ਤੇ ਉਸ ਗੋਸ਼ਟ ਦਾ ਲਾਭ ਸੀ ਆਪਸ ਵਿਚ ਜੋ ਕਮਜ਼ੋਰੀਆਂ ਹੁੰਦੀਆਂ ਉਹਨਾਂ ਨੂੰ ਨਿਵਿਰਤ ਕਰਨਾ। ਤੇ ਇਹ ਮਨ ਵਿਚ ਖਿਆਲ ਨਾ ਹੋਵੇ, ਲਓ ਜੀ ਮੈਂ ਫਲਾਣੇ ਨੂੰ ਹਰਾ ਦਿੱਤਾ, ਉਹ ਕਥਾ ਵਾਲੇ ਨੂੰ ਤਾਂ ਗੱਲ ਹੀ ਨਾ ਆਈ, ਇਹ ਭਾਵ ਨਾ ਹੋਵੇ। ਨਾ ਹੀ ਜਵਾਬ ਦੇਣ ਵਾਲਾ ਇਹ ਸੋਚੇ ਕਿ ਜੇ ਉਸਨੇ ਤੇ ਉਹਨੇ ਬਹੁਤ ਵੱਡਾ ਕਿਸੇ ਤੇ ਅਹਿਸਾਨ ਕੀਤਾ। ਦੋਨਾਂ ਨੇ ਵਿਚਾਰ ਕਰਨਾ ਕਿ ਜੋ ਕਮਜ਼ੋਰੀਆਂ ਨੇ ਉਹਨਾਂ ਨੂੰ ਠੀਕ ਕੀਤਾ ਜਾ ਸਕੇ। ਇਧਰ ਤੇ ਹੁਣ ਪੀਸਿਆ ਪਸਾਇਆ ਆਟਾ ਮਿਲਦਾ, ਕੁਝ ਤਰਦਰ ਤੇ ਮਿਹਨਤ ਬੱਚੀਆਂ ਨੂੰ, ਸਾਡੇ ਬਜ਼ੁਰਗ ਮਾਤਾਵਾਂ ਨੂੰ, ਭੈਣਾਂ ਨੂੰ ਨਹੀਂ ਕਰਨ ਦੀ ਜ਼ਰੂਰਤ ਪੈਂਦੀ, ਪਰ ਫਿਰ ਵੀ ਸਾਡਾ ਪੰਜਾਬ ਦੇ ਨਾਲ ਸਬੰਧ ਹੈ। ਪਿਆਲਾ ਖੋ ਸ੍ਰੀ ਵਾਹਿਗੁਰੂ। ਕਈ ਵਾਰੀ ਬਹੁਤ ਲੰਬੇਰੀ ਦੂਰੀ ਹੋ ਜਾਂਦੀ ਏ, ਪਰ ਮਨ ਦੀਆਂ ਦੂਰੀਆਂ ਨਹੀਂ ਮਿਟਦੀਆਂ, ਉਥੋਂ ਆ ਕੇ ਵੀ ਅਸੀਂ ਦੂਰ ਨਹੀਂ ਹੋ ਸਕੇ। ਮੇਰਾ ਆਪਣਾ ਹੀ ਸ਼ੇਰ ਹੈ ਜੋ ਬਜ਼ੁਰਗਾਂ ਦੇ ਸਬੰਧ ਵਿਚ ਹੀ ਸੀ, ਦੂਰ ਹੋਣੇ ਸੇ ਵੀ ਨਾ ਮਿਟੇ ਮੇਰੇ ਦਿਲ ਕੀ ਦੂਰੀ, ਤੂੰ ਨਾ ਸਹੀ ਤੇਰੀ ਯਾਦ ਹੀ ਸੇ। ਦੂਰ ਹੋਣ ਨਾਲ ਦੂਰੀ ਨਹੀਂ ਮਿਟੀਆਂ, ਬਲਕਿ ਮਨ ਦੇ ਅੰਦਰ ਉਹ ਦੂਰੀ ਕਰੀਬਤਾ ਨਜ਼ਦੀਕਤਾ ਦੇ ਰੂਪ ਵਿਚ ਮੁੜ ਮੁੜ ਕੇ ਸਾਹਮਣੇ ਆਉਂਦੀ ਏ। ਹਾਂ, ਪੰਜਾਬ ਜਿਹੜਾ ਭੁੱਲਦਾ ਨਹੀਂ, ਕਿਤੇ ਵੀ ਕੋਈ ਚੱਲਿਆ ਜਾਵੇ ਪੰਜਾਬੀ ਦੀ ਆਨ ਸ਼ਾਨ, ਬੋਲ ਚਾਲ, ਚਾਲ ਨੁਹਾਰ ਵੱਖਰੀ ਹੀ ਹੈ। ਉਹ ਸਿਰ ਝੁਕਾ ਕੇ ਤੁਰਨਾ ਨਹੀਂ ਜਾਣਦਾ, ਉਹ ਨਾ ਹੀ ਕਦੇ ਕਿਸੇ ਅੱਗੇ ਸਿਰ ਝੁਕਾਉਂਦਾ, ਉਹ ਜਦੋਂ ਵੀ ਤੁਰਦਾ ਬੇਪਰਵਾਹਤਾ ਤੇ ਮੌਜ ਵਿਚ ਕਦਮ ਵਧਾਉਂਦਾ। ਪੰਜਾਬ ਵਿਚ ਅਨਾਜ ਠੀਕ ਕਰਨ ਵਾਸਤੇ ਛੱਜ ਹੁੰਦੇ ਨੇ, ਛੱਜਾਂ ਦਾ ਕੀ ਸੁਭਾਵ ਹੈ, ਛੱਜ ਦੀ ਕੀ ਆਦਤ। ਉਂਝ ਇਹ ਮਿਸਾਲ ਰਹਿਮਤ ਲਾਲ ਹੈ, ਸ਼ੇਖ ਸਾਦੀ ਜੀ ਨੇ ਗੁਲਿਸਤਾਨ ਵਿਚ ਵੀ ਦਿੱਤੀ ਏ। ਪਿਆਲਾ ਖੋ ਸ੍ਰੀ ਵਾਹਿਗੁਰੂ। ਛੱਜ ਦਾ ਇਕ ਸੁਭਾਵ ਹੈ, ਕੂੜਾ ਜੋ ਕੁਝ ਖਰਾਬ ਚੀਜ਼ ਹੈ ਉਹਨੂੰ ਤੇ ਬਾਹਰ ਸੁੱਟੀ ਜਾਂਦਾ, ਤੇ ਜਿਹੜਾ ਅਸਲ ਅਨਾਜ ਹੁੰਦਾ ਹੈ, ਦਾਣੇ ਹੁੰਦੇ ਨੇ, ਉਹਨਾਂ ਨੂੰ ਉਹ ਸੰਭਾਲ ਸੰਭਾਲ ਕੇ ਆਪਣੇ ਨਾਲ ਲਗਾਈ ਰੱਖਦਾ। ਉਹਦੇ ਵਾਲੇ ਪਾਸੇ ਅਨਾਜ ਦੇ ਦਾਣੇ ਝੁਕਦੇ ਜਾਂਦੇ ਨੇ, ਕੂੜਾ ਬਾਹਰ ਨੂੰ ਜਾਂਦਾ ਰਹਿੰਦਾ। ਗੋਸ਼ਟੀ ਦਾ ਮਤਲਬ ਵੀ ਇਹੋ ਹੈ, ਵਿਚਾਰ ਦਾ ਇਹੋ ਭਾਵ ਹੈ। ਸ਼ਰੋਤੇ ਤੇ ਬਖਤੇ ਨੇ ਜੋ ਕਮਜ਼ੋਰੀਆਂ ਨੇ ਉਹਨਾਂ ਨੂੰ ਬਾਹਰ ਸੁੱਟਣਾ ਹੈ, ਤੇ ਗੁਣਾਂ ਦੇ, ਦੈਵੀ ਗੁਣਾਂ ਦੇ ਅਨਾਜ ਨੂੰ ਆਪਣੇ ਹਿਰਦੇ ਅੰਦਰ ਸੰਭਾਲ ਕੇ ਰੱਖਣਾ। ਪਰ ਕਈ ਵਾਰੀ, ਬਹੁਤੀ ਵਾਰੀ ਉਹ ਹੀ ਬਾਤ ਹੁੰਦੀ ਏ। ਇਕ ਵਾਰੀ ਇਕ ਜ਼ਿਮੀਂਦਾਰ ਜੱਟ ਤੇ ਇਕ ਪੰਡਿਤ ਆਪਸ ਵਿਚ ਗੋਸ਼ਟੀ ਕਰਨ ਲੱਗ ਪਏ, ਬਹਿਸ ਕਰਨ ਲੱਗ ਪਏ। ਪੰਡਿਤ ਨੂੰ ਮਾਣ ਸੀ ਵੀ ਉਹ ਬਹੁਤਾ ਪੜਿਆ ਹੋਇਆ, ਤੇ ਜਿਮੀਦਾਰ ਵੀ ਕਹਿਣ ਲੱਗਾ ਪੰਡਿਤ ਜੀ ਦੇਖੋ ਤੇ ਸਹੀ ਜਦੋਂ ਵਾਹ ਪਵੇਗਾ ਤਾਂ ਪਤਾ ਚੱਲੇਗਾ ਵੀ ਪੜਿਆ ਜ਼ਿਆਦਾ ਸਫਲ ਹੁੰਦਾ ਹੈ ਕਿ ਅਨਪੜ। ਪੰਡਿਤ ਜੀ ਦੇ ਸਾਹਮਣੇ ਜਿਮੀਦਾਰ ਨੇ ਇੱਕ ਸਵਾਲ ਕੀਤਾ, ਲਓ ਜੀ ਪ੍ਰੋਹਿਤ ਜੀ ਪਹਿਲਾਂ ਮੇਰੇ ਸਵਾਲ ਦਾ ਜਵਾਬ ਦਿਓ। ਉਹਨਾਂ ਨੇ ਮੁੱਠ ਕੀ ਕੁੱਟੀ ਹੋਈ ਸੀ, ਕਹਿਣ ਲੱਗੇ ਦੱਸੋ ਮੇਰੀ ਮੁੱਠ ਵਿੱਚ ਇਹ ਜੋ ਬਟੇਰਾ ਹੈ ਪੰਛੀ ਹੈ ਇਹ ਜਿਉਂਦਾ ਹੈ ਕਿ ਮਰਿਆ ਹੋਇਆ? ਪੰਡਿਤ ਜੀ ਕਾਬੂ ਆ ਗਏ, ਉਹ ਸਮਝ ਗਏ ਵੀ ਇਸ ਜਿਮੀਦਾਰ ਨੇ ਬੜਾ ਵੱਡਾ ਸਵਾਲ ਕਰ ਦਿੱਤਾ। ਕਹਿਣ ਲੱਗੇ ਜਲਦੀ ਜਲਦੀ ਦੱਸੋ ਮੇਰੀ ਮੁੱਠ ਵਿੱਚ ਇਹ ਜੋ ਬਟੇਰਾ ਹੈ ਪਕਸ਼ੀ ਹੈ ਇਹ ਜਿਉਂਦਾ ਹੈ ਕਿ ਮੁਰਦਾ? ਪੰਡਿਤ ਸਮਝ ਗਿਆ, ਜੱਟ ਵੀ ਆਪਣੇ ਦਾਤੇ ਸੀ ਵੀ ਜੇ ਪੰਡਿਤ ਜੀ ਨੇ ਕਹਿ ਦਿੱਤਾ ਹੈ ਮਰਿਆ ਹੋਇਆ ਤੇ ਮੁੱਠ ਖੋਲ ਦੇਵਾਂਗੇ, ਤੇ ਜੇ ਇਹਨਾਂ ਨੇ ਕਹਿ ਦਿੱਤਾ ਕਿ ਜਿਉਂਦਾ ਹੈ ਤੇ ਮੁੱਠ ਦਬਾ ਦੇਵਾਂਗੇ। ਉਹ ਪੰਡਿਤ ਜੀ ਕਹਿਣ ਲੱਗੇ ਵੀ ਇਹ ਤੇਰਾ ਗਿਆਨ ਤੂੰ ਹੀ ਜਾਣੇ, ਮੈਂ ਇਹਦਾ ਜਵਾਬ ਨਹੀਂ ਦੇ ਸਕਦਾ। ਤੋ ਇਸ ਨਜ਼ਰੀਏ ਨਾਲ ਜਿਵੇਂ ਪੰਡਿਤ ਜੀ ਤੇ ਉਹ ਇੱਕ ਬਜ਼ੁਰਗ ਗੋਸ਼ਟੀ ਇੱਕ ਦੂਸਰੇ ਨੂੰ ਹੈਰਾਨ ਲਈ ਕਰ ਰਹੇ ਸਨ, ਅਜਿਹਾ ਵਿਚਾਰ ਨੇ ਵਿਚਾਰ ਜਿਹੜੀ ਇਹ ਉਹ ਕਰਨੀ ਏ ਇਸ ਲਈ ਕਿ ਉਹਦਾ ਲਾਭ ਪ੍ਰਾਪਤ ਹੋ ਸਕੇ, ਉਹਦਾ ਸੁੱਖ ਪ੍ਰਾਪਤ ਹੋ ਸਕੇ। ਇਸ ਲਈ ਵਿਦਵਾਨ ਦੇ ਅੰਦਰ ਇਹ ਖਿਆਲ ਰਹਿੰਦਾ ਹੈ, ਇਹ ਵੀ ਬੁਖਾਰ ਹੁੰਦਾ ਹੈ ਕਿ ਉਹਦਾ ਅਪਮਾਨ ਨਾ ਹੋ ਜਾਵੇ, ਤੇ ਵਿਦਵਾਨ ਨੂੰ ਇਹ ਵੀ ਬੁਖਾਰ ਹੁੰਦਾ ਹੈ ਦੁਨੀਆਂ ਵਿੱਚ ਉਹਦਾ ਬਹੁਤਾ ਮਾਨ ਹੋਵੇ, ਲੋਕ ਉਹਦਾ ਮਾਨ ਕਰਨ, ਲੋਕ ਉਹਦਾ ਸਤਿਕਾਰ ਕਰਨ। ਬਾਕੀ ਲੋਕਾਂ ਨੂੰ ਤਿੰਨ ਪ੍ਰਕਾਰ ਦਾ ਬੁਖਾਰ ਏ, ਪਰ ਬਜ਼ੁਰਗ ਵਿਦਵਾਨ ਕਹਿੰਦੇ ਨੇ ਜਿਹੜੇ ਵਿਦਵਾਨ ਨੇ ਉਹਨਾਂ ਨੂੰ ਚਾਰ ਪ੍ਰਕਾਰ ਦਾ ਤਾਪ ਚੜਿਆ ਹੋਇਆ, ਪਰ ਮੇਰਾ ਜੋ ਅਕਾਲ ਪੁਰਖ ਵਾਹਿਗੁਰੂ ਹੈ ਜਿਸ ਦੀ ਹਮਦੋ ਸਨਾਹ ਕਰ ਰਹੇ ਨੇ ਦਸ਼ਮੇਸ਼ ਪਿਤਾ ਜੀ, ਉਹ ਇਹਨਾਂ ਚੀਜ਼ਾਂ ਤੋਂ ਰਹਿਤ। ਸੁਣੀਏ ਅੱਜ ਦੇ ਵਿਚਾਰ ਦੇ ਆਰੰਭਕ ਸ਼ਬਦ ਦਸ਼ਮੇਸ਼ ਪਿਤਾ ਜੀ ਦੇ ਪਵਿੱਤਰ ਸ਼ਬਦਾਂ ਵਿੱਚ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਨਮਸਤੰ ਨਰ ਤਾਪੇ।
ਤਾਪੇ ਕਹਿੰਦੇ ਨੇ ਤਾਪ ਨੂੰ, ਜਿਸ ਦੇ ਸਬੰਧ ਵਿੱਚ ਬੇਨਤੀ ਕੀਤੀ ਹੈ। ਹੇ ਤਾਪਾਂ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ।
ਨਮਸਤੰ ਅਥਾਪੇ।
ਦੁਨੀਆਂ ਵਿੱਚ ਇੱਕ ਤਰੀਕਾ ਹੈ, ਇੱਕ ਵਿਚਾਰ ਧਾਰਾ ਹੈ, ਜਿਵੇਂ ਇੱਕ ਬਾਪ ਤੋਂ ਬਾਅਦ ਉਹਦੇ ਬੇਟੇ ਨੂੰ ਵੱਡੇ ਪੁੱਤਰ ਨੂੰ ਪੱਗ ਦੇ ਕੇ ਥਾਪ ਦਿੰਦੇ ਨੇ, ਤੇ ਵੱਡੇ ਭਰਾ ਨੂੰ ਬਾਪ ਵਾਲੇ ਸਾਰੇ ਹੱਕ ਹੁੰਦੇ ਨੇ, ਅਧਿਕਾਰ ਹੁੰਦੇ ਨੇ, ਬਾਕੀ ਭਰਾ ਉਹਨੂੰ ਆਪਣੇ ਬਜ਼ੁਰਗ ਸਮਾਨ ਸਮਝਦੇ। ਪੰਜਾਬੀਆਂ ਦੀ ਇਹ ਵੀ ਰਿਵਾਇਤ ਸੀ, ਜਦੋਂ ਕਿਤੇ ਬਜ਼ੁਰਗ ਸੱਸ ਨੇ ਸ਼ਰੀਰ ਤਿਆਗ ਜਾਣਾ ਤੇ ਵੱਡੀ ਨੂੰ ਉਹਨੂੰ ਪੀੜੀ ਤੇ ਬੈਠਾਣਾ, ਉਹਦਾ ਮਤਲਬ ਵੀ ਇਹੋ ਹੀ ਸੀ। ਅੱਜ ਤੋਂ ਵੱਡੀ ਬਹੂ ਵੱਡੀ ਨੂੰਹ ਦੀਆਂ ਉਹ ਜ਼ਿੰਮੇਦਾਰੀਆਂ ਨੇ ਜੋ ਸਾਡੀ ਮਾਂ ਦੀਆਂ ਸਨ, ਜੋ ਸੱਸ ਜੀ ਦੀਆਂ ਸਨ। ਤੇ ਜਿੱਥੇ ਵੱਡਾ ਭਰਾ ਆਪਣੇ ਤੋਂ ਛੋਟੇ ਭੈਣ ਭਰਾਵਾਂ ਨੂੰ ਬੱਚਿਆਂ ਸਮਾਨ ਸਮਝਦਾ ਸੀ, ਉੱਥੇ ਵੱਡੀ ਬਹੂ ਉੱਥੇ ਵੱਡੀ ਨੂੰਹ ਆਪਣੇ ਛੋਟੇ ਪਰਿਵਾਰ ਨੂੰ ਵੀ ਆਪਣੇ ਬੇਟੇ ਤੇ ਬੇਟੀਆਂ ਸਮਾਨ ਸਮਝਦੇ ਸਨ। ਪਿਆਰ ਲੱਖੋ ਸ੍ਰੀ ਵਾਹਿਗੁਰੂ। ਤੋ ਇੱਕ ਦੂਸਰੇ ਦੀ ਸਥਾਪਨਾ ਹੁੰਦੀ ਹੈ, ਇੱਕ ਰਾਜੇ ਤੋਂ ਬਾਅਦ ਉਹਦੇ ਬੇਟੇ ਨੂੰ ਸਥਾਪਨ ਕੀਤਾ ਜਾਂਦਾ। ਇਉਂ ਕੁਝ ਲੋਕ ਮੰਦਰਾਂ ਦੇ ਵਿੱਚ ਮੂਰਤੀ ਸਥਾਪਨ ਵੀ ਕਰ ਦਿੰਦੇ ਨੇ। ਵਿਨੋਬਾ ਜੀ ਨੇ ਜੋ ਸ੍ਰੀ ਜਪਜੀ ਸਾਹਿਬ ਦਾ ਟੀਕਾ ਹਿੰਦੀ ਵਿੱਚ ਕੀਤਾ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਪ ਸਾਹਿਬ। ਇਸ ਸਬੰਧ ਵਿੱਚ ਉਹਨਾਂ ਨੇ ਇਹ ਬਹੁਤ ਸੁੰਦਰ ਗੱਲ ਕਹੀ ਹੈ ਕਿ ਜੋ ਗੁਰੂ ਨਾਨਕ ਦੇਵ ਜੀ ਦਾ ਵਾਹਿਗੁਰੂ ਹੈ ਉਹ ਇਹੋ ਜਿਹਾ ਨਹੀਂ ਕਿ ਜਿਵੇਂ ਕਿਸੇ ਮੰਦਰ ਵਿੱਚ ਕੋਈ ਮੂਰਤੀ ਸਥਾਪਨ ਕਰ ਦੇਵੇ ਤੇ ਲੋਕ ਮੱਥਾ ਟੇਕਣ ਲੱਗ ਪੈਣ, ਐਸਾ ਨਹੀਂ ਹੈ। ਉਹ ਕਿਸੇ ਦਾ ਥਾਪਿਆ ਹੋਇਆ ਨਹੀਂ, ਨਾ ਉਹਨੂੰ ਕਿਸੇ ਨੇ ਰਾਜਗੱਦੀ ਤੇ ਥਾਪਿਆ ਤੇ ਨਾ ਹੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਿਸੇ ਨੇ ਮੰਦਰ ਵਿੱਚ ਸਥਾਪਨ ਕੀਤਾ ਹੋਇਆ। ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ, ਇਹ ਥਾਪਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪ ਜੀ ਨੂੰ ਨਮਸਕਾਰ ਹੈ। ਤੈਨੂੰ ਕਿਸੇ ਨੇ ਨਾ ਸ਼ਕਤੀ ਦਿੱਤੀ ਏ, ਨਾ ਤੇਰੀ ਕਿਸੇ ਨੇ ਪੂਜਾ ਕਰਵਾਈ। ਸੰਤ ਮਹਾਂਪੁਰਸ਼ ਸੰਤ ਬਾਬਾ ਤਰ ਸਿੰਘ ਜੀ ਮਸਤੂਵਾਣੇ ਵਾਲਿਆਂ ਨੂੰ ਕੁਝ ਪ੍ਰੇਮੀਆਂ ਨੂੰ ਕਿਹਾ ਜੀ ਆਪਣੇ ਤੋਂ ਬਾਅਦ ਕਿਨੂੰ ਟਿਕ ਚੱਲੇ ਹੋ, ਕਿਨੂੰ ਗੱਦੀ ਦੇ ਚੱਲੇ ਹੋ। ਜਿਵੇਂ ਰਾਜ ਗੱਦੀਆਂ ਲਈ ਝਗੜੇ ਹੁੰਦੇ ਨੇ, ਸਾਧੂਆਂ ਦੀਆਂ ਗੱਦੀਆਂ ਲਈ ਵੀ ਬੜੇ ਝਗੜੇ ਹੁੰਦੇ ਨੇ। ਤੋਬਾ ਵਾਹਿਗੁਰੂ ਪਿਆਲਾ ਖੋ ਸ੍ਰੀ ਵਾਹ ਬੜੇ ਝਗੜੇ ਹੁੰਦੇ ਨੇ, ਬੜੇ ਮਤਭੇਦ ਹੁੰਦੇ ਨੇ।